ਨਿਆ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼, ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ,
ਇਨਵੈਸਟਮੈਂਟ ਪ੍ਰਾਪਰਟੀਜ਼ ਜਾਂ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ,
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ, 6478986245, 8986245।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ, ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਬ੍ਰੈਂਪਟਨ ਔਨ ਸਟੇਜ 12-18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਦ ਕੋ ਹੈਮਲਟ ਕੇ ਕਿਰਦਾਰ ਮੇਂ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲੀਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12-18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇਂ। सेल टिकट्स खरीदने के लिए विजिट करें BramptonOnStage.ca।
770 AMDN नशरियात सुनन ते हालात हाजरा तो बाखबर रहन दे वास्ते न्यूज इंफॉर्मेशन एनालिसिस, इलेक्ट्रिक गड्डियां दे विच ई आवाज ऑफिशियल एप या साडी वेबसाइट eawaz.com, लोकल नंबर 6478724900।
ਹੁਣ ਸੁਣੋ ਦੇਸ਼ ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778 ਯਾਨੀ 416-620-1778 ਓਨਲੀ ਔਨ 770 AM। 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਟਰੂਡੋ ਨੇ ਵੱਡੇ ਗਰੋਸਰਜ਼ ਨੂੰ ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ ਕਿਹਾ। ਐਮਰਜੈਂਸੀ ਲੋਨ ਮੋੜਨ ਦੇ ਲਈ ਫੈਡਰਲ ਸਰਕਾਰ ਨੇ ਮਿਆਦ ਵਧਾਈ। ਦੋ ਗੱਡੀਆਂ ਦੀ ਟੱਕਰ ਦੇ ਵਿੱਚ 4 ਵਿਅਕਤੀ ਹੋਏ ਜ਼ਖਮੀ। ਡੇਵਿਸ ਕੱਪ ਚ ਕੈਨੇਡਾ ਨੇ ਇਟਲੀ ਨੂੰ 3-0 ਦੇ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਦੇ ਵੱਲੋਂ ਵੱਡੇ ਕੈਨੇਡੀਅਨ ਗਰੋਸਰਜ਼ ਨੂੰ ਫੂਡ ਦੀਆਂ ਕੀਮਤਾਂ ਘਟਾਉਣ ਤੇ ਸਥਿਰ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਅਨਸ ਨੂੰ ਲਗਾਤਾਰ ਮਹਿੰਗਾਈ ਦੇ ਨਾਲ ਲੜਨਾ ਪੈ ਰਿਹਾ ਤੇ ਇਸ ਦੇ ਲਈ ਇਨ੍ਹਾਂ ਗਰੋਸਰਜ਼ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਘੱਟੋ ਘੱਟ ਫੂਡ ਦੀਆਂ ਕੀਮਤਾਂ ਘਟਾ ਦੇਣ। ਕੌਕ ਰਿਟਰੀਟ ਤੋਂ ਬਾਅਦ ਲੰਡਨ ਓਨਟਾਰੀਓ ਦੀ ਗੱਲ ਕਰਦਿਆਂ ਟਰੂਡੋ ਨੇ ਆਖਿਆ ਕਿ ਵੱਡੀਆਂ ਗਰੋਸਰੀਜ਼ ਚੇਨਸ ਨੂੰ ਰਿਕਾਰਡ ਮੁਨਾਫਾ ਹੋ ਰਿਹਾ ਪਰ ਇਹ ਮੁਨਾਫਾ ਉਨ੍ਹਾਂ ਦੇ ਕੈਨੇਡੀਅਨਸ ਦੇ ਦਮ ਉਤੇ ਨਹੀਂ ਹੋਣਾ ਚਾਹੀਦਾ ਜਿਹੜੇ ਆਪਣੇ ਪਰਿਵਾਰਾਂ ਦਾ ਢਿੱਡ ਭਰਨ ਦੇ ਲਈ ਸੰਘਰਸ਼ ਕਰ ਰਹੇ ਨੇ। ਉਨ੍ਹਾਂ ਨੇ ਆਖਿਆ ਕਿ ਸਰਕਾਰ 5 ਵੱਡੀਆਂ ਗਰੋਸਰੀ ਕੰਪਨੀਆਂ ਜਿਨ੍ਹਾਂ ਦੇ ਵਿੱਚੋਂ ਲੁਬਲੋ ਮੈਟਰੋ ਐਮਪਾਇਰ ਵਾਲਮਾਰਟ ਤੇ ਕੋਸਕੋ ਸ਼ਾਮਲ ਨੇ ਉਨ੍ਹਾਂ ਨੂੰ ਆਖ ਰਹੀ ਹੈ ਕਿ ਉਹ ਥੈਂਕਸ ਗਿਵਿੰਗ ਤੱਕ ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ ਕੋਈ ਨਾ ਕੋਈ ਪਲਾਨ ਲੈ ਕੇ ਆਉਣ। ਉਨ੍ਹਾਂ ਨੇ ਇਹ ਵੀ ਆਖਿਆ ਕਿ ਜੇ ਉਨ੍ਹਾਂ ਦੇ ਪਲਾਨ ਦੇ ਨਾਲ ਮੱਧ ਵਰਗ ਤੇ ਮਿਹਨਤਕਸ਼ ਲੋਕਾਂ ਨੂੰ ਕੋਈ ਰਾਹਤ ਨਾ ਮਿਲੀ ਤਾਂ ਸਰਕਾਰ ਅਗਲੀ ਕਾਰਵਾਈ ਕਰੇਗੀ। ਉਨ੍ਹਾਂ ਨੇ ਵੀ ਆਖਿਆ ਕਿ ਉਹ ਟੈਕਸਾਂ ਸੰਬੰਧੀ ਮਾਪਦੰਡ ਲਿਆਉਣ ਦੇ ਲਈ ਗੁਰੇਜ਼ ਨਹੀਂ ਕਰਨਗੇ। ਸਰਕਾਰ ਵੱਲੋਂ ਇਹ ਕਦਮ ਉਸ ਸਮੇਂ ਚੁੱਕਿਆ ਜਾ ਰਿਹਾ ਜਦੋਂ ਜੁਲਾਈ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ 8.5% ਤੱਕ ਵੱਧ ਗਈਆਂ। ਇਸ ਵਿੱਚ ਹੁਣ ਭਾਵੇਂ ਕਮੀ ਦਰਜ ਕੀਤੀ ਗਈ ਹੈ ਪਰ ਅਜੇ ਵੀ ਫੂਡ ਦੀਆਂ ਕੀਮਤਾਂ ਦੇ ਵਿੱਚ ਬਹੁਤ ਵੱਡਾ ਫਰਕ ਨਹੀਂ ਪਿਆ। ਪਰ ਕੁਝ ਮਾਹਰਾਂ ਦਾ ਕਹਿਣਾ ਕਿ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ ਬਹੁਤ ਘੱਟ ਹੈ ਤੇ ਇਹ ਕਦਮ ਕਾਫੀ ਲੇਟ ਚੁੱਕਿਆ ਗਿਆ। ਵੀਰਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਕੋਵਿਡ-19 ਮਹਾਮਾਰੀ ਦੌਰਾਨ ਜਿਹੜੇ ਐਮਰਜੈਂਸੀ ਲੋਨ ਦਿੱਤੇ ਗਏ ਨੇ ਉਨ੍ਹਾਂ ਨੂੰ ਮੋੜਨ ਵਾਸਤੇ ਨਿੱਕੇ ਕਾਰੋਬਾਰੀਆਂ ਨੂੰ ਹੋਰ ਸਮਾਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਾਰੋਬਾਰੀਆਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਮੰਗ ਤੋਂ ਬਾਅਦ ਲਿਬਰਲਾਂ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਲੋਨਸ ਨੂੰ ਮੋੜਨ ਦੇ ਲਈ ਕਾਰੋਬਾਰੀਆਂ ਨੂੰ 1 ਸਾਲ ਦਾ ਸਮਾਂ ਹੋਰ ਦੇਣਗੇ। ਇਸ ਤੋਂ ਪਹਿਲਾਂ ਸਰਕਾਰ ਨੇ ਆਖਿਆ ਸੀ ਕਿ ਲੋਨ ਚੁਕਾਉਣ ਦੇ ਲਈ ਤਾਰੀਖ ਫਾਈਨਲ ਹੈ ਤੇ ਇਸ ਦੇ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਟਰੂਡੋ ਨੇ ਹੁਣ ਆਖਿਆ ਹੈ ਕਿ ਸਾਨੂੰ ਇਹ ਅਹਿਸਾਸ ਹੈ ਕਿ ਕਰਜ਼ਾ ਮੋੜਨ ਦੇ ਲਈ ਕੁਝ ਕਾਰੋਬਾਰੀਆਂ ਨੂੰ ਥੋੜਾ ਸਮਾਂ ਹੋਰ ਚਾਹੀਦਾ। ਅਜਿਹਾ ਵੀ ਕਾਰੋਬਾਰੀਆਂ ਦੇ ਵੱਲੋਂ 2 ਸਾਲ ਕਰਜ਼ਾ ਮੋੜਨ ਦੇ ਲਈ ਮੰਗੇ ਜਾ ਰਹੇ ਸਨ ਪਰ ਸਰਕਾਰ ਵੱਲੋਂ 1 ਸਾਲ ਹੀ ਦਿੱਤਾ ਜਾ ਰਿਹਾ ਇਸ ਨਾਲ ਕਾਰੋਬਾਰੀ 1 ਵਾਰ ਮੁੜ ਨਿਰਾਸ਼ ਹੋਏ। ਵੀਰਵਾਰ ਨੂੰ ਸਕਾਰਬਰੋ ਦੇ ਵਿਚ ਵਾਪਰੇ ਹਾਦਸੇ ਤੋਂ ਬਾਅਦ 4 ਵਿਅਕਤੀ ਜ਼ਖਮੀ ਹੋ ਗਏ ਨੇ ਇਨ੍ਹਾਂ ਦੇ ਵਿਚੋਂ 2 ਰਾਹਗੀਰ ਵੀ ਸ਼ਾਮਲ ਨੇ। ਇਸ ਦੀ ਪੁਸ਼ਟੀ ਟੋਰੰਟੋ ਪੁਲਿਸ ਵੱਲੋਂ ਕੀਤੀ ਗਈ ਹੈ। 3 ਬਾਲਗਾਂ ਤੇ 1 ਬੱਚੇ ਨੂੰ ਜ਼ਖਮੀ ਪਰ ਸਥਿਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਹਾਦਸਾ ਹੰਟਿੰਗ ਵੁੱਡ ਡਰਾਈਵ ਤੇ ਵਿਕਟੋਰੀਆ ਪਾਰਕ ਐਵਨਿਊ ਉਤੇ ਵਾਪਰੇ 4:15 ਵਜੇ ਵਾਪਰਿਆ। ਕਾਲੇ ਰੰਗ ਦੀ ਸਡਾਨ ਤੇ ਚਿੱਟੇ ਰੰਗ ਦੀ SUV ਇਸ ਹਾਦਸੇ ਦੇ ਵਿਚ ਸ਼ਾਮਲ ਹੈ। ਜਾਂਚ ਲਈ ਪਹਿਲਾਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਪਰ ਬਾਅਦ ਵਿਚ ਇਸ ਨੂੰ ਖੋਲ ਦਿੱਤਾ ਗਿਆ। ਕੈਨੇਡਾ ਨੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲਜ਼ ਗਰੁੱਪ ਗੇੜ ਦੇ ਵਿਚ ਇਟਲੀ ਨੂੰ 3-0 ਦੇ ਨਾਲ ਹਰਾ ਦਿੱਤਾ ਜਦਕਿ ਅਮਰੀਕਾ ਬਰਤਾਨੀਆ ਤੇ ਚੈੱਕ ਗਣਰਾਜ ਨੇ ਵੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ। ਖਿਤਾਬ ਦੇ ਬਚਾਅ ਦੀ ਕੋਸ਼ਿਸ਼ ਦੇ ਵਿਚ ਲੱਗੇ ਕੈਨੇਡਾ ਦੇ ਲਈ ਅਲੈਕਸਿਸ ਗਾਲਾਰਨਿਊ ਗੈਬਰੀਅਲ ਡੀਨਲ ਨੂੰ ਪੋਲੋਗਨਾ ਦੇ ਵਿਚ ਆਪੋ ਆਪਣੇ ਸਿੰਗਲਜ਼ ਮੈਚ ਜਿੱਤੇ ਪਰ ਫਿਰ ਗਾਲਾਰਨਿਊ ਦੇ ਵੋਸਟੇਕ ਨੇ ਡਬਲਜ਼ ਮੁਕਾਬਲੇ ਦੇ ਵਿਚ ਜਿੱਤ ਹਾਸਲ ਕੀਤੀ। ਕੈਨੇਡਾ ਨੇ ਪਿਛਲੇ ਵਰੇ ਫਾਈਨਲ ਚ ਆਸਟ੍ਰੇਲੀਆ ਨੂੰ ਹਰਾਇਆ ਸੀ। ਦੋਵਾਂ ਟੀਮਾਂ ਨੇ ਸਿੱਧੇ ਫਾਈਨਲਜ਼ ਦੇ ਗਰੁੱਪ ਗੇੜ ਦੇ ਲਈ ਕੁਆਲੀਫਾਈ ਕੀਤਾ ਸੀ। ਇਸੇ ਦੌਰਾਨ ਆਸਟ੍ਰੇਲੀਆ ਨੂੰ ਇੰਗਲੈਂਡ ਦੇ ਮਾਨਚੈਸਟਰ ਚ ਬਰਤਾਨੀਆ ਤੋਂ 1-2 ਦੇ ਨਾਲ ਹਾਰ ਮਿਲੀ। ਆਸਟ੍ਰੇਲੀਆ ਨੂੰ ਦੋਵੇਂ ਸਿੰਗਲਜ਼ ਮੈਚਾਂ ਦੇ ਵਿਚ ਹਾਰ ਮਿਲੀ ਜਦਕਿ ਡਬਲਜ਼ ਦੇ ਵਿਚ ਮੈਥਿਊ ਅਬਦਿਨ ਅਤੇ ਮੈਕਸ ਪੁਰਸੇਲ ਦੀ ਜੋੜੀ ਨੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਅਮਰੀਕਾ ਨੇ ਮੇਜ਼ਬਾਨ ਕਰੋਏਸ਼ੀਆ ਨੂੰ 2-1 ਦੇ ਨਾਲ ਮਾਤ ਦਿੱਤੀ। ਦੋਵਾਂ ਮੁਲਕਾਂ ਦੇ ਖਿਡਾਰੀਆਂ ਨੇ 1-1 ਸਿੰਗਲਜ਼ ਮੈਚ ਜਿੱਤਿਆ ਜਦਕਿ ਫੈਸਲਾ ਕੁੰਨ ਡਬਲਜ਼ ਮੁਕਾਬਲੇ ਦੇ ਵਿਚ ਅਮਰੀਕੀ ਜੋੜੀ ਆਸਟਨ ਕ੍ਰੈਜ਼ਿਸੇਕ ਅਤੇ ਰਾਜੀਵ ਰਾਮ ਨੇ ਕਰੋਏਸ਼ੀਆ ਦੇ ਇਵਾਨ ਡੋਡਿੰਗ ਅਤੇ ਮੈਟ ਪੈਵਿਕ ਨੂੰ 6-7, 6-2 ਦੇ ਨਾਲ ਹਰਾ ਕੇ ਅਮਰੀਕਾ ਦੀ 2-1 ਨਾਲ ਜਿੱਤ ਪੱਕੀ ਕੀਤੀ। ਇਸ ਤੋਂ ਇਲਾਵਾ ਚੈੱਕ ਗਣਰਾਜ ਦੀ ਸਪੇਨ ਨੇ ਵਲੇਨਸੀਆ ਸਪੇਨ ਖਿਲਾਫ 3-0 ਦੇ ਨਾਲ ਜਿੱਤ ਹਾਸਲ ਕੀਤੀ। ਸਪੇਨ ਦੀ ਟੀਮ ਵਿੰਬਲਡਨ ਜੇਤੂ ਕਾਰਲੋਸ ਅਲਕਰਾਜ ਤੋਂ ਬਿਨਾਂ ਟੂਰਨਾਮੈਂਟ ਖੇਡ ਰਹੀ ਹੈ। ਬੁਲੇਟਿਨ ਦੀਆਂ ਖਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਟਰੂਡੋ ਨੇ ਵੱਡੇ ਗਰੋਸਰਸ ਨੂੰ ਫੂਡ ਦੀਆਂ ਕੀਮਤਾਂ ਘਟਾਉਣ ਦੇ ਲਈ ਆਖਿਆ। ਐਮਰਜੈਂਸੀ ਲੋਨ ਮੋੜਨ ਦੇ ਲਈ ਫੈਡਰਲ ਸਰਕਾਰ ਨੇ ਮਿਆਦ ਵਧਾਈ। 2 ਗੱਡੀਆਂ ਦੀ ਟੱਕਰ ਦੇ ਵਿੱਚ 4 ਵਿਅਕਤੀ ਹੋਏ ਜ਼ਖਮੀ। ਡੇਵਿਸ ਕੱਪ ਦੇ ਤਹਿਤ ਕੈਨੇਡਾ ਨੇ ਇਟਲੀ ਨੂੰ 3-0 ਦੇ ਨਾਲ ਹਰਾਇਆ। ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027023647 702 VA।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs ko vich tada bahut bahut swagat hai. Main Ramanjeet Singh Sidhu sveer de 8:30 ka samay aaj din shukrawar 15 September ਬਿਲਕੁਲ ਅੱਧ ਵਿਚਾਲੇ ਜੇ ਮਹੀਨੇ ਦੇ ਆਏ ਆ। ਇਹ ਕੋਈ ਖਾਸ ਗੱਲ? ਹਾਂ, ਕਹਿੰਦੇ ਹੁੰਦੇ ਜੇ ਕੋਈ ਗੱਲ ਨਾ ਹੋਵੇ ਤੁਹਾਡੇ ਕੋਲ ਤੇ ਬਹੁਤ ਵਾਰ ਇਹੋ ਜਿਹੀਆਂ ਵੀ ਗੱਲਾਂ ਬਣਾ ਦਿੰਦੇ ਨੇ ਕਿ ਇੰਨੇ ਬਟਾ ਇੰਨੇ ਆਹ ਤਰੀਕ ਮੁੜ ਕੇ ਕਦੇ ਆਉਣੀ ਨੀ, ਅੱਜ 12-12 ਹੋ ਗਈ, ਅੱਜ 9-9 ਹੋ ਗਈ, ਅੱਜ ਇਹ ਹੋ ਗਿਆ ਤੇ ਅੱਜ ਵਾਹ ਹੋ ਗਿਆ। ਇਹ ਮੈਂ ਕਿਹਾ ਗਿਣਤੀ ਕਿੱਥੋਂ ਸ਼ੁਰੂ ਹੋਈ ਆ? ਕਿੰਨੇ ਧਰਮ ਨੇ, ਕਿੰਨੀਆਂ ਕਲਚਰ ਨੇ, ਕਿੰਨੇ ਤਰ੍ਹਾਂ ਦੇ ਕੈਲੰਡਰ ਨੇ? ਕੋਈ ਕਹੂਗਾ ਨੀ ਬੇਕਾਰ ਗਿਣਤੀ ਬਣਾਈ ਹੈ, ਸਾਡੇ ਹਿਸਾਬ ਨਾਲ ਤਾਂ ਅੱਜ ਕੋਈ ਗਿਣਤੀ ਬਣਦੀ ਨੀ। ਸੋ ਇਹ ਭਾਈ ਕਹੀ ਦੀਦੀ ਕਹੀ ਦੀ ਕਹਾਣੀ ਹੁੰਦੀ ਆ। ਕਦੇ ਕਦੇ ਮੇਰੇ ਵਰਗੇ ਕੋਲ ਕੁਝ ਗੱਲ ਕਹਿਣ ਨੂੰ ਨਹੀਂ ਹੁੰਦੀ ਤੇ ਫਿਰ ਇਹੋ ਜਿਹੇ ਜੋੜ ਘਟਾ ਲਾ ਕੇ ਬਿਨਾਂ ਗੱਲ ਤੋਂ ਕਿਸੇ ਚੀਜ਼ ਨੂੰ ਰੋਚਕ ਬਣਾ ਕੇ ਪੇਸ਼ ਕਰ ਦਿੰਦਾ। ਕਰੇ ਦੀ ਤੋਂ ਕਿਆ ਕਰੇ, ਇੰਨੀ ਕ੍ਰੀਏਟਿਵਿਟੀ ਹੁੰਦੀ ਨੀ। ਤੇ ਕਹਿੰਦੇ ਨਾ ਟਰੈਕਟਰ ਟਿੱਬੇ ਚ ਲੱਗੀ ਟਰਾਲੀ ਵਾਲਾ ਕੰਮ ਹੋ ਜਾਂਦਾ ਵੀ ਲੋਡ ਵਾਲਾ ਤੇ ਨਿਕਲ ਹੁੰਦਾ ਨੀ, ਉੱਥੇ ਥਾਂ ਤੇ ਟਰੈਕਟਰ ਟਾਇਰ ਖੜੇ ਬੋਰਲੇ ਕਰੀ ਜਾਂਦਾ ਹੁੰਦਾ, ਕਈਆਂ ਦਾ ਤਾਂ ਐਂ ਜ਼ੋਰ ਲੱਗਿਆ ਪਿਆ ਹੁੰਦਾ। ਸੋ ਮੇਰੇ ਨਾਲ ਵੀ ਕਿਤੇ ਕਿਤੇ ਇੱਧਰ ਬਚਾਅ ਹੁੰਦਾ। ਬਹੁਤੀ ਵਾਰ ਤਾਂ ਟਰਾਲੀ ਟਿੱਬੇ ਚ ਫਸੀ ਹੁੰਦੀ ਹੈ, ਖੈਰ ਨਿਕਲ ਆਊਗੀ ਔਖੇ ਸੌਖੇ। ਸਟੂਡੀਓ ਦਾ ਨੰਬਰ ਜ਼ਰੂਰ ਨੋਟ ਕਰਨਾ। ਮੈਂ ਅੱਜ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਤੇ ਚਾਹਾਂਗਾ ਕਿ ਤੁਸੀਂ ਵੀ ਆਪਣੇ ਅਨੁਭਵ ਜਾਂ ਆਪਣੀ ਗੱਲਬਾਤ ਉਹਦੇ ਤੇ ਸਾਂਝੀ ਕਰ ਸਕੋ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਜੁੜਿਆ ਇਹ ਮਾਮਲਾ ਹੋਏਗਾ ਤੇ ਕੱਲ ਹੀ ਮੈਨੂੰ ਕਾਫੀ ਸੂਚਨਾਵਾਂ ਮੈਸੇਜਸ ਵੀ ਆਏ ਕਿ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ, ਪਰ ਮੇਰਾ ਆਪਣਾ ਉਹਦੇ ਤੇ ਕੋਈ ਉਨੀ ਦੇਰ ਤੱਕ ਫੈਕਟਸ ਫਾਈਂਡਿੰਗ ਨਹੀਂ ਸੀ ਪੂਰੀਆਂ ਹੋਈਆਂ। ਬਹੁਤੀ ਗੱਲ ਹੁਣ ਵੀ ਨਹੀਂ ਹੋਈ, ਪਰ ਖੈਰ ਉਹ ਬਾਅਦ ਚ ਕਰਾਂਗੇ। ਨੰਬਰ ਸਟੂਡੀਓ ਤੋਂ ਮੈਂ ਬਾਰ ਬਾਰ ਦੱਸੂਗਾ 416-620-1778 ਸਟੂਡੀਓ ਦਾ ਨੰਬਰ ਹੈ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਗੀਤ ਸੁਣਨ ਤੋਂ ਬਾਅਦ। ਤੇ ਵਿਚਾਰਧਾਰਾਵਾਂ ਦਾ ਟਕਰਾਅ ਵੀ ਬੜੀ ਵਧੀਆ ਇੱਕ ਚੀਜ਼ ਹੈ, ਇਹਦੇ ਵਿੱਚੋਂ ਵੀ ਕੁਝ ਗੱਲਾਂ ਰੋਚਕ ਹਲਕੀਆਂ ਫੁਲਕੀਆਂ ਤੇ ਬੋਝਲ ਗੱਲਾਂ ਵੀ ਪ੍ਰਾਪਤ ਹੁੰਦੀਆਂ ਨੇ। ਤੇ ਬੋਝਲ ਗੱਲਾਂ ਤਾਂ ਨਹੀਂ ਕਰੂੰਗਾ, ਥੋੜੀ ਜਿਹੀ ਰੋਚਕਤਾ ਨਾਲ ਪੇਸ਼ ਕਰਦੀ ਹੈ ਲੈਫਟ ਵਿੰਗ, ਰਾਈਟ ਵਿੰਗ, ਕਮਿਊਨਿਸਟ ਤੇ ਧਰਮ ਆਧਾਰਿਤ ਸਿਆਸਤ ਕਰਨ ਵਾਲੇ, ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪੈਰਾਡਾਈਮਸ ਬਣੇ ਆ। ਕੈਪੀਟਲਿਜ਼ਮ ਵਰਸਸ ਕਮਿਊਨਿਜ਼ਮ, ਇੱਕ ਸਿਰੇ ਤੇ ਰਾਈਟ ਵਾਲੇ ਪਾਸੇ ਕੈਪੀਟਲਿਜ਼ਮ ਖੜਾ ਹੁੰਦਾ ਤੇ ਲੈਫਟ ਵਾਲੇ ਪਾਸੇ ਕਮਿਊਨਿਜ਼ਮ ਖੜਾ ਹੁੰਦਾ। ਕਮਿਊਨਿਜ਼ਮ ਦੀ ਪਰਿਭਾਸ਼ਾ ਨਹੀਂ ਪਤਾ ਹੁੰਦੀ, ਸੋਸ਼ਲਿਜ਼ਮ ਦਾ ਨਹੀਂ ਪਤਾ ਹੁੰਦਾ ਕਿ ਕਮਿਊਨਿਜ਼ਮ ਤੇ ਸੋਸ਼ਲਿਜ਼ਮ ਚ ਕੀ ਫਰਕ ਹੈ, ਬਸ ਉਹ ਚੱਕ ਦੇਈਦਾ ਕੰਮ। ਉਹ ਮੈਂ ਕਹਿੰਦਾ ਹੁੰਦਾ ਕਿ ਭਾਈ ਪਹਿਲਾਂ ਪਤਾ ਤਾਂ ਕਰ ਲਓ ਕਿ ਬੰਦਾ ਜਿਹੜਾ ਵਿਰੋਧੀ ਆ ਉਹ ਡੰਡੇ ਨਾਲ ਕੁੱਟਣ ਵਾਲਾ ਕਿ ਗੋਲੀ ਮਾਰਨ ਵਾਲਾ ਕਿ ਤੋਪ ਚਲਾਉਣ ਵਾਲੀ ਆ ਕਿ ਕੀ ਚਲਾਉਣ ਵਾਲਾ, ਉਹਦਾ ਕੱਦ ਕਾਠ ਦਾ ਵੀ ਪਤਾ ਹੋਣਾ ਚਾਹੀਦਾ, ਉਸ ਹਿਸਾਬ ਨਾਲ ਹਮਲਾ ਕੀਤਾ ਜਾਵੇ। ਖੈਰ ਹੋ ਗਈ ਨਾ ਗੱਲ ਬੋਝਲ ਕਿ ਵਿਚਾਰਧਾਰਾ ਦੀ ਗੱਲ ਕਰਦੇ ਬੜਾ ਹੈਵੀ ਕਰਦਾ ਯਾਰ, ਮੇਕਿੰਗ ਦਿਸ ਟੌਪਿਕ ਵੈਰੀ ਕੰਬਰਸਮ। ਓਕੇ, ਆਈ ਵਿਲ ਟ੍ਰਾਈ ਟੂ ਮੇਕ ਇਟ ਲਾਈਟਰ। ਤੇ ਪੂੰਜੀਵਾਦ ਔਰ ਸਮਾਜਵਾਦ ਇਨਕੀ ਥੋੜੀ ਸੀ ਬਾਤ ਹੀ ਕਰ ਲੈਤੇ। ਖੈਰ ਪੂੰਜੀਵਾਦ ਤੇ ਕਮੈਂਟ ਕੀਤਾ ਕਿਸੇ ਨੇ ਕਹਿੰਦੇ ਪ੍ਰੇਮ ਇੱਕ ਪੂੰਜੀਵਾਦੀ ਵਿਚਾਰਧਾਰਾ ਹੈ, ਲਵ ਇਜ਼ ਅ ਕੈਪੀਟਲਿਸਟ ਆਈਡੀਓਲੋਜੀ। ਵਾਓ, ਕਹਿੰਦੇ ਪ੍ਰੇਮ ਇੱਕ ਪੂੰਜੀਵਾਦੀ ਵਿਚਾਰਧਾਰਾ ਹੈ, ਪਰ ਨਾਲ ਦੀ ਨਾਲ ਉਹਨਾਂ ਨੇ ਔਰਤਾਂ ਤੇ ਹਮਲਾ ਕਰਤਾ, ਪਰ ਮੈਂ ਇਹਦੇ ਵਿੱਚ ਮਰਦਾਂ ਨੂੰ ਵੀ ਲਪੇਟ ਕੇ ਲਿਆਉਂਗਾ। ਲਿਖਣ ਵਾਲਾ ਕਹਿ ਰਿਹਾ, ਪ੍ਰੇਮ ਇੱਕ ਪੂੰਜੀਵਾਦੀ ਵਿਚਾਰਧਾਰਾ ਹੈ, ਵਿਚਾਰਧਾਰਾ ਹੈ, ਕਿਉਂਕਿ ਇਸਤਰੀਓ ਕੇ ਸਪਨੇ ਮੇ ਰਾਜਕੁਮਾਰ ਆਤੇ ਹੈ, ਮਜ਼ਦੂਰ ਨਹੀਂ। ਅੱਛਾ, ਮੈਂ ਕਿਹਾ ਗੱਲ ਤਾਂ ਆਪਣੀ ਕਹਿਤੀ, ਪਰ ਕੱਲੀਆਂ ਔਰਤਾਂ ਨੂੰ ਫੋਕਸ ਲਿਆਇਆ। ਫਿਰ ਮੈਂ ਕਿਹਾ, ਉਹ ਭਰਾ ਮੇਰਿਆ, ਤੇ ਮਰਦਾਂ ਦੇ ਸਪਨਿਆਂ ਦੇ ਵਿੱਚ ਵੀ, ਸੁਪਨਿਆਂ ਦੇ ਵਿੱਚ ਵੀ ਕਦੇ ਗਰੀਬ ਔਰਤਾਂ ਨਹੀਂ ਆਉਂਦੀਆਂ, ਖਿਲਰੇ ਵਾਲ ਮਿੱਟੀ ਨਾਲ ਲਿਬੜੀਆਂ, ਉਹ ਵੀ ਮੈਂ ਕਿਹਾ ਸੋਹਣੀਆਂ ਹਸੀਨ ਹੀ ਭਾਲਦੇ ਆ, ਵੀ ਬਸ ਕੰਮ ਕਦੇ ਕੀਤਾ ਹੀ ਨਾ ਹੋਵੇ, ਧੁੱਪ ਚ ਕਦੇ ਨਿਕਲੇ ਹੀ ਨਾ ਹੋਣ, ਠੀਕ ਹੈ ਜੀ, ਲਿਸ਼ਕ ਪੁਸ਼ਕ ਕੇ ਐਨ ਸਾਰਾ ਸ਼ਿੰਗਾਰ ਲੱਗਿਆ ਹੋਵੇ, ਤੇ ਉਹਨਾਂ ਦੀ ਕਲਪਨਾ ਚ ਤੇ ਸੁਪਨਿਆਂ ਚ ਵੀ ਉਹੀ ਅਜਿਹੀ ਔਰਤਾਂ ਆਉਂਦੀਆਂ ਨੇ। ਐਕਚੁਲੀ ਗਰੀਬ ਤੋਂ ਗਰੀਬ ਇਨਸਾਨ ਦੇ ਸੁਪਨੇ ਬੜੇ ਪੂੰਜੀਵਾਦੀ ਹੁੰਦੇ ਨੇ, ਸੁਪਨਿਆਂ ਦੇ ਵਿੱਚ ਸਾਰੇ ਹੀ ਪੂੰਜੀਵਾਦੀ ਨੇ। ਹਾਂ, ਬਾਕੀ ਇਹ ਅੱਗੇ ਜੀਵਨ ਭਾਵਾਂ ਉਹਨਾਂ ਨੂੰ ਮਜ਼ਦੂਰਾਂ ਵਾਲਾ ਬਸਰ ਕਰਨਾ ਪੈਂਦਾ ਹੋਵੇ। ਸੋ ਪ੍ਰੇਮ ਇੱਕ ਪੂੰਜੀਵਾਦੀ ਵਿਚਾਰਧਾਰਾ ਜਿਹਦੇ ਵਿੱਚ ਔਰਤਾਂ ਤੇ ਮਰਦਾਂ ਨੂੰ ਰਾਜਕੁਮਾਰਾਂ ਤੇ ਰਾਜਕੁਮਾਰੀਆਂ ਦੇ ਸੁਪਨੇ ਆਉਂਦੇ ਆ। ਇੱਕੋ ਮਤ ਰਗੜੋ ਮੇਰੇ ਭਾਈ, ਥੋੜਾ ਧੱਕਾ ਹੋ ਜਾਏਗਾ। ਚਲੋ, ਵਿਚਾਰਧਾਰਾ ਦੇ ਮਾਮਲੇ ਦੇ ਵਿੱਚ ਇੱਕ ਜਾਂਦੇ ਜਾਂਦੇ ਹੋਰ ਫਨ ਕਰ ਦਈਏ। ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ GDP ਦਾ ਮਸਲਾ ਬੜਾ ਉਲਝਿਆ ਹੁੰਦਾ ਕਿ ਵਟ ਇਜ਼ ਇਕਾਨਮੀ, ਹਾਊ ਕੈਨ ਵੀ ਅੰਡਰਸਟੈਂਡ ਕਿ ਵੇਅਰ ਇਕਾਨਮੀ ਇਜ਼ ਗੋਇੰਗ, ਤੇ ਕਿਹੜੀ ਗੱਲ ਦਾ ਧਿਆਨ ਰੱਖੀਏ, ਇਕਾਨਮੀ ਕੀ ਹੁੰਦੀ ਹੈ, ਡਿਵੈਲਪਮੈਂਟ ਕੀ ਹੁੰਦੀ ਹੈ, ਡਿਵੈਲਪਮੈਂਟ ਕਰਦਿਆਂ ਕਰਦਿਆਂ ਨੇਚਰ ਦਾ ਨੁਕਸਾਨ ਹੋ ਜਾਂਦਾ। ਤੇ ਨਾਲ ਮੈਂ ਅਕਸਰ ਟੌਪਿਕਸ ਦੇ ਉੱਪਰ ਗੱਲਬਾਤ ਕਰਦਾ ਰਹਿੰਦਾ, ਪਰ ਲੱਗਦਾ ਵੀ ਹੋਣਾ ਕਿ ਯਾਰ ਸਮਝ ਨਹੀਂ ਆਤਾ, ਛੋੜੋ ਯਾਰ ਚੈਨਲ ਬਦਲੋ ਕੇ ਗਾਣਾ ਸੁਣ ਲੈਂਦੇ। ਨਹੀਂ ਨਹੀਂ, ਜਾਣਾ ਮਤ ਸ਼ਾਇਦ ਇਸ ਤਰ੍ਹਾਂ ਤੁਹਾਨੂੰ ਗੱਲ ਵਧੀਆ ਲੱਗੇ ਕਿ ਡਿਵੈਲਪਮੈਂਟ, GDP, ਕਈ ਵਾਰ ਨਾ ਇਹ ਫਿਗਰਸ ਦੇ ਵਿੱਚ, ਨੰਬਰਸ ਦੇ ਵਿੱਚ, ਨਿਊਜ਼ ਪੇਪਰ ਦੇ ਵਿੱਚ ਬੜੀ ਵੱਡੀ ਚੀਜ਼ ਲੱਗਦੀ ਹੈ, ਪਰ ਹੁੰਦੀ ਕੁਛ ਵੀ ਨਹੀਂ, ਇਹ ਜੁਗਾਲੀ ਕਰ ਲਈ ਹੈ। ਇਟ ਇਜ਼ ਜਸਟ ਰੂਮੀਨੇਟਿੰਗ, ਦੈਟ ਵੀ ਆਰ ਰੂਮੀਨੇਟਿੰਗ ਸਮਥਿੰਗ ਦੈਟ ਇਜ਼ ਆਲਰੇਡੀ ਦੇਅਰ, ਪਰ ਉਹਨੂੰ ਇੱਕ ਨਵੇਂ ਪੈਕਟ ਚ ਪਾ ਕੇ ਦਿੰਦੇ ਆ, ਥੋੜੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਕਈ ਵਾਰ ਤੋਂ ਸੱਚ ਮੈਂ ਬਤਾਊ, ਬੜੀ ਬੇਕਾਰ ਚੀਜ਼ ਹੋਤੀ ਹੈ GDP, ਹੋਤੀ ਕੈਸੇ ਹੈ, ਅਬ ਥੋੜਾ ਗੌਰ ਕੀਜੀਏ। ਕਹਿੰਦੇ ਸਭ ਤੋਂ ਖਤਰਨਾਕ ਕੀ ਹੈ, ਮੈਂ ਪਾਸ਼ ਦੀ ਕਵਿਤਾ ਨਹੀਂ ਸੁਣਾਉਣੀ, ਸਭ ਤੋਂ ਖਤਰਨਾਕ ਕਹਿੰਦੇ ਦੇਸ਼ ਦੀ ਅਰਥ ਵਿਵਸਥਾ ਯਾਨੀ GDP, ਗਰੋਸ ਡੋਮੈਸਟਿਕ ਪ੍ਰੋਡਕਸ਼ਨ ਲਈ ਸਭ ਤੋਂ ਖਤਰਨਾਕ ਹੈ ਸਾਈਕਲ ਦੀ ਸਵਾਰੀ। ਸਾਈਕਲ ਚਲਾਉਣਾ ਦੇਸ਼ ਕੇ ਲਈ, ਤੁਸੀਂ ਆਪਣੇ ਦੇਸ਼ ਨਾਲ ਬਹੁਤ ਵੱਡੀ, ਉਹਨੂੰ ਕਹੋਗੇ ਕਿ ਯੂ ਵਿਲ ਬਿਕਮ ਐਨ ਇਕਨੋਮਿਕ ਹਿਟਮੈਨ, ਦੇਸ਼ ਦੀ ਅਰਥ ਵਿਵਸਥਾ ਨੂੰ ਤੋੜ ਕੇ ਸਿੱਟ ਦੇਣਾ ਤੁਸੀਂ। ਅਭੀ ਜਰਾ ਸੁਣੀਏ ਕਿ ਦੇਸ਼ ਨੂੰ ਤਬਾਹ ਕਰਨ ਲਈ, ਦੇਸ਼ ਦੀ ਅਰਥ ਵਿਵਸਥਾ ਨੂੰ, ਇਕਾਨਮੀ ਨੂੰ ਤਬਾਹ ਕਰਨ ਲਈ ਸਾਈਕਲ ਚਲਾਉਣਾ ਸਭ ਤੋਂ ਖਤਰਨਾਕ ਚੀਜ਼ਾਂ ਚਾਹੁੰਦਾ। ਉਹ ਕੈਸੇ? ਸਾਈਕਲ ਚਲਾਉਣ ਵਾਲਾ ਇੱਕ ਦੇਸ਼ ਲਈ ਬਹੁਤ ਵੱਡੀ ਮੁਸੀਬਤ ਹੈ, ਕਿਉਂਕਿ ਉਹ ਕਾਰ ਨਹੀਂ ਖਰੀਦਦਾ, ਉਹ ਲੋਨ ਨਹੀਂ ਲੈਂਦਾ, ਉਹ ਗੱਡੀ ਦਾ ਬੀਮਾ ਨਹੀਂ ਕਰਾਉਂਦਾ, ਉਹ ਤੇਲ ਵੀ ਨਹੀਂ ਖਰੀਦਦਾ, ਉਹ ਗੱਡੀ ਦੀ ਸਰਵਿਸ ਵੀ ਨਹੀਂ ਕਰਾਉਂਦਾ, ਗੱਡੀ ਮਤਲਬ ਕਾਰ। ਉਹ ਪੈਸੇ ਦੇ ਕੇ ਗੱਡੀ ਪਾਰਕ ਨਹੀਂ ਕਰਦਾ, ਉਸਦਾ ਟ੍ਰੈਫਿਕ ਦੇ ਵਿੱਚ ਕੋਈ ਟਿਕਟ ਵੀ ਇਸ਼ੂ ਨਹੀਂ ਹੁੰਦਾ, ਹੋਰ ਤਾਂ ਹੋਰ ਉਹ ਮੋਟਾ ਵੀ ਨਹੀਂ ਹੁੰਦਾ। ਜੀ ਹਾਂ, ਇਹ ਸੱਚ ਹੈ, ਇੱਕ ਸਿਹਤਮੰਦ ਵਿਅਕਤੀ ਅਰਥ ਵਿਵਸਥਾ ਲਈ ਸਹੀ ਨਹੀਂ ਹੈ। ਜੀ ਹਾਂ, ਇਹ ਸੱਚ ਹੈ ਕਿ ਇੱਕ ਸਿਹਤਮੰਦ ਵਿਅਕਤੀ ਅਰਥ ਵਿਵਸਥਾ ਦੇ ਲਈ ਠੀਕ ਨਹੀਂ ਹੈ, ਕਿਉਂਕਿ ਉਹ ਦਵਾਈਆਂ ਵੀ ਨਹੀਂ ਖਰੀਦਦਾ, ਉਹ ਹਸਪਤਾਲ ਡਾਕਟਰ ਕੋਲ ਨਹੀਂ ਜਾਂਦਾ, ਉਹ ਦੇਸ਼ ਦੀ ਅਰਥ ਵਿਵਸਥਾ ਵਿੱਚ ਕੋਈ ਯੋਗਦਾਨ ਨਹੀਂ ਪਾਉਂਦਾ। ਠੀਕ ਇਸ ਦੇ ਉਲਟ ਇੱਕ ਫਾਸਟ ਫੂਡ ਦੀ ਦੁਕਾਨ 30 ਨੌਕਰੀਆਂ ਪੈਦਾ ਕਰਦੀ ਹੈ, 10 ਹਾਰਟ ਦੇ ਡਾਕਟਰ, 10 ਦੰਦਾਂ ਦੇ ਡਾਕਟਰ, 10 ਵਜ਼ਨ ਘਟਾਉਣ ਵਾਲੇ, ਮੈਨੂੰ ਤਾਂ ਲੱਗਦਾ 40 ਕਰ ਲਓ, 10 ਉਹਦੇ ਸਟੋਰ ਤੇ ਵੀ ਤਾਂ ਕੰਮ ਕਰਦੇ ਆ ਮੇਰੇ ਯਾਰ ਦੋਸਤ, ਕਾਹਨੂੰ ਘਟਾ ਕੇ ਇਹ ਬਹੁਤ ਲੰਬੇ ਡਿਸਕਾਊਂਟ ਦਿੱਤੇ ਹੋਏ ਨੇ। ਸੋ ਹੁਣ ਤੁਸੀਂ ਇਹ ਦੇਖਿਓ ਗੌਰ ਕਰਕੇ, ਆਪਾਂ ਇਸ ਗੱਲ ਨੂੰ ਸਿਰੇ ਲਾਉਣਾ ਕਿ 10 ਹਾਰਟ ਡਾਕਟਰ, 10 ਦੰਦਾਂ ਦੇ ਡਾਕਟਰ, 10 ਵਜ਼ਨ ਘਟਾਉਣ ਵਾਲੀਆਂ ਦੁਕਾਨਾਂ, ਤੇ 10 ਤੁਸੀਂ ਲਾ ਲਓ ਸਪਲੀਮੈਂਟਸ ਵਾਲੇ। ਹੁਣ ਇਹਦੇ ਚ ਲਾਈ ਚਲੋ, ਦੇਖੋ ਅੱਗੇ ਕਿੰਨੇ ਆ, 10 ਜਰਾਬਾਂ ਬੂਟਾਂ ਵਾਲੇ ਕੱਪੜੇ ਪਾ ਕੇ ਵੀ ਜਾਣਾ, 10 ਪ੍ਰੋਟੀਨ ਸ਼ੇਕਸ ਵਾਲੇ, 10 ਉਹ ਵਾਲੇ, 10 ਉਹ ਵਾਲੇ, ਲਾਓ ਦੇਖੋ ਕਿਵੇਂ ਪੈਸੇ ਵੱਧਦੇ ਆ, ਕਿੰਨਾ ਰੁਜ਼ਗਾਰ ਪੈਦਾ ਕਰ ਰਿਹਾ। ਠੀਕ ਹੈ ਜੀ, ਹੁਣ ਨੋਟ ਇਹਦੀ ਗੱਲ ਦੇਖੋ, ਪੈਦਲ ਚੱਲਣ ਵਾਲਾ ਵਿਅਕਤੀ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ। ਪੈਦਲ ਚੱਲਣ ਵਾਲਾ ਵਿਅਕਤੀ ਕਿਸੇ ਦੇਸ਼ ਦੀ ਅਰਥ ਵਿਵਸਥਾ ਲਈ ਇਸ ਤੋਂ ਵੀ, ਯਾਨੀ ਸਾਈਕਲ ਚਲਾਉਣ ਵਾਲੇ ਨਾਲੋਂ ਵੀ ਜ਼ਿਆਦਾ ਖਤਰਨਾਕ ਹੁੰਦਾ ਹੈ, ਕਿਉਂਕਿ ਪੈਦਲ ਚੱਲਣ ਵਾਲਾ ਵਿਅਕਤੀ ਤਾਂ ਸਾਈਕਲ ਵੀ ਨਹੀਂ ਖਰੀਦਦਾ, ਟਿਊਬ ਵੀ ਨਹੀਂ ਪੈਣੀ, ਟਾਇਰ ਵੀ ਨਹੀਂ ਘਸਣੇ। ਅਗਲੀ ਗੱਲ ਆ ਗਈ ਕਿ ਪੈਦਲ ਚੱਲਣ ਵਾਲਾ ਵਿਅਕਤੀ ਨੰਗੇ ਪੈਰੀ ਚੱਲਣ ਵਾਲੇ ਵਿਅਕਤੀ ਨਾਲੋਂ, ਅਰੇ ਭਈਆ ਬਸ 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 ਰੁਕ ਜਾ, ਤੂੰ ਕੱਪੜੋ ਪੇ ਚਲਾ ਜਾਏਗਾ, ਨਹੀਂ ਰੁਕ ਜਾ ਰਮਨਜੀਤ, ਅਭੀ ਬਾਤ ਨਾ ਰੇਡੀਓ ਕੀ ਮਰਿਆਦਾ ਸੇ ਬਾਹਰ ਜਾ ਰਹੀ ਹੈ, ਤੂੰ ਇਸਕੋ ਯਹੀ ਰੋਕ ਦੋ, ਤੋ ਨੋਸਟੈਲਜਿਕ ਹੋ ਜਾਤੇ ਹੈ ਥੋੜਾ, ਪਿਛਲੇ ਜ਼ਮਾਨੇ ਮੈਂ ਜਾਣੇ ਕੋ ਦਿਲ ਕਰ ਰਹਾ ਹੈ, ਕਭੀ ਕੋਈ ਕਿਸੀ ਕੋ ਯਾਦ ਕਰ ਰਹਾ ਥਾ, ਛੋਟੀ ਛੋਟੀ ਮੁਹੱਬਤ ਕਾ ਕਿੱਸਾ ਸ਼ੁਰੂ ਹੋਣੇ ਵਾਲਾ ਥਾ, ਲੇਕਿਨ ਇਜ਼ਹਾਰ ਕਰਨੇ ਕਾ ਤਰੀਕਾ ਨਹੀਂ ਆਤਾ ਥਾ, ਔਰ ਉਸੀ ਵਕਤ ਇੱਕ ਆਦਮੀ ਸ਼ਹਿਰ ਸੇ ਬਾਹਰ ਚਲਾ ਜਾਤਾ ਹੈ, ਔਰ ਫਿਰ ਉਸਕੀ ਸਾਰੀ ਛੋਟੀ ਛੋਟੀ ਸੀ ਬਾਤੇ ਯਾਦ ਆਨੇ ਲੱਗ ਜਾਤੀ ਹੈ। ਤੋ ਯਹ ਗੀਤ ਸੁਣੇਂਗੇ, ਉਸਕੇ ਬਾਅਦ ਖਬਰੋਂ ਪੇ ਚਰਚਾ ਕਰੇਂਗੇ, ਉਸਕੇ ਬਾਅਦ 9 ਵਜੇ ਅਸੀਂ ਅੱਜ ਗੱਲ ਕਰਾਂਗੇ ਜੀ ਐਗਰੀਕਲਚਰ, ਹੈਲਦੀ ਐਗਰੀਕਲਚਰ ਦੇ ਉੱਪਰ, ਕਿ ਆਹੀ GDP ਵਾਲੀ ਅਰਥ ਵਿਵਸਥਾ ਦੇ ਵਿੱਚੋਂ ਜੇ ਸ਼ੁੱਧ ਰੋਟੀ ਖਾਣ ਲੱਗ ਗਏ ਫਿਰ ਦੇਸ਼ ਕਾ ਕਾਹ ਬਣੇਗਾ, ਦੇਸ਼ ਕਾ ਬਣੇ ਨਾ ਬਣੇ ਹਮਾਰੇ ਸਰੀਰ ਕਾ ਕਾਹ ਬਣੇਗਾ, 9 ਵਜੇ ਡਿਸਕਸ ਕਰੇਂਗੇ। ਲੇਕਿਨ ਅਭੀ ਛੋਟੀ ਛੋਟੀ ਸੀ ਬਾਤੇ ਕਰਤੇ ਹੈ।
ਹੀ Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs which is Ramanjeet Sidhu, the voice of the ਕੋਈ ਨਵੀਂ ਗੱਲ ਥੋੜੀ ਹੈ 416-620-17-78 ਸਟੂਡੀਓ ਦਾ ਨੰਬਰ ਹੈ ਤੇ ਗੱਲ ਇਹ ਹੈ ਕਿ ਕੱਲ ਕਾਫੀ ਦੁਪਹਿਰ ਤੋਂ ਹੀ ਮੈਸੇਜਸ ਪੋਸਟ ਸੋਸ਼ਲ ਮੀਡੀਆ ਤੇ ਐਕਟੀਵਿਟੀ ਦਿਖਾਈ ਦੇਣ ਲੱਗੀ ਕਿ ਕੁਝ ਹੋ ਰਿਹਾ ਹੁਣ ਮੈਂ ਇਹ ਨਹੀਂ ਕਹਿਣਾ ਕਿ ਏਦਾਂ ਦੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਨੇ ਕਿਉਂ ਹੋਣ ਪਰ ਕਿਸ ਤਰ੍ਹਾਂ ਕਿਹੜੀ ਗੱਲ ਤਿਆਰ ਹੁੰਦੀ ਹੈ ਉਹ ਦੇਖਣਾ ਪੈ ਜਾਂਦਾ ਕਿ ਬਈ ਹੁਣ ਕਿਵੇਂ ਇਨਫੋਰਮੇਸ਼ਨ ਆਉਣ ਲੱਗ ਗਈ ਸਾਡੇ ਤੋਂ ਦੋ ਕੁ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਤੇ ਆ ਕੇ ਗੱਲ ਕਰਾਂਗੇ ਪਹਿਲਾਂ ਘਟਨਾਕ੍ਰਮ ਦੇ ਇਹ ਵਿੱਚ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਸਟੂਡੈਂਟ ਪੜ੍ਹਦੀ ਸੀ ਅਜੇ ਉਹਨੇ ਇਸ ਸੈਸ਼ਨ ਦੇ ਵਿੱਚ ਦਾਖਲਾ ਲਿਆ ਸੀ ਸਾਲ ਦੇ ਸਾਲ ਪਹਿਲਾਂ ਵੀ ਉਹਨੇ ਇਸੇ ਵਿੱਚ ਦਾਖਲਾ ਲਿਆ ਸੀ ਪਰ ਉਦੋਂ ਉਹਨੂੰ ਕਿਤੇ ਹਟਣਾ ਪੈ ਗਿਆ ਪੜ੍ਹਾਈ ਤੋਂ ਸੋ ਜਸ਼ਨਦੀਪ ਕੌਰ ਨਾਂ ਦੀ ਬਠਿੰਡੇ ਦੀ ਇੱਕ ਸਟੂਡੈਂਟ ਫਸਟ ਈਅਰ ਦੀ ਸਟੂਡੈਂਟ ਹੈ ਤੇ ਕਹਿੰਦੇ ਆ ਇਹਨੂੰ ਐਸਮਾ ਤੋਂ ਪੀੜਤ ਸੀ ਦਮੇ ਤੋਂ ਤੇ ਪਰਸੋਂ ਉਹਦੀ ਹਾਲਤ ਖਰਾਬ ਹੋਈ ਯੂਨੀਵਰਸਿਟੀ ਚ ਥੋੜਾ ਚੈੱਕਅਪ ਹੋਇਆ ਘਰਦਿਆਂ ਨੂੰ ਬੁਲਾਇਆ ਗਿਆ ਤਾਂ ਬਾਅਦ ਚ ਹੋਇਆ ਉਹ ਵਾਪਸ ਲੈ ਗਏ ਫਿਰ ਉਹਦੀ ਮੌਤ ਹੋ ਜਾਂਦੀ ਹੈ ਹਜੇ ਕਾਰਨ ਪਤਾ ਲੱਗ ਰਿਹਾ ਹੁਣ ਪੋਸਟਮਾਰਟਮ ਹੁੰਦਾ ਹੈ ਨਹੀਂ ਹੁੰਦਾ ਉਹਨੂੰ ਸਸਪੀਸ਼ੀਅਸ ਡੈਥ ਚ ਲੈ ਕੇ ਗਏ ਹੈ ਕਿਉਂਕਿ ਡੈਥ ਨੂੰ ਲੈ ਕੇ ਸਸਪੀਸ਼ਨ ਖੜਾ ਹੋਇਆ ਕਿ ਇਹ ਬੱਚੀ ਨੂੰ ਤੰਗ ਪਰੇਸ਼ਾਨ ਉਹਦੇ ਇੱਕ ਟੀਚਰ ਵੱਲੋਂ ਕੀਤਾ ਗਿਆ ਜਿਹਦਾ ਨਾਂ ਡਾਕਟਰ ਸੁਰਜੀਤ ਹੈ ਪੰਜਾਬੀ ਡਿਪਾਰਟਮੈਂਟ ਦੇ ਤੇ ਇਸ ਮੁਤਲਕ ਖ਼ਬਰ ਆਉਣ ਲੱਗ ਗਿਆ ਕਿ ਵਿਦਿਆਰਥੀਆਂ ਦਾ ਅੱਜ ਕੱਲ੍ਹ ਸ਼ੋਸ਼ਣ ਹੋ ਵੀ ਬੜਾ ਰਿਹਾ ਪਰਸੋਂ ਤੁਹਾਨੂੰ ਯਾਦ ਹੋਣਾ ਮੇਰੇ ਨਾਲ ਰਾਜਨ ਕਪੂਰ ਜੀ ਗੱਲਬਾਤ ਕਰ ਰਹੇ ਸੀਗੇ ਤੇ ਅਸੀਂ ਕਿਹਾ ਕਿ 1990-91 ਤੋਂ ਜਿਹੜੇ ਚੇਂਜਸ ਆਏ ਆ ਕੰਪੀਟੀਸ਼ਨ ਕਰਾਓ ਉਹ ਭਰਾ ਜਦੋਂ ਕੰਪੀਟੀਸ਼ਨ ਦੀ ਕੋਪਰੇਸ਼ਨ ਦੀ ਜਗ੍ਹਾ ਤੇ ਕੰਪੀਟੀਸ਼ਨ ਆ ਗਿਆ ਤਾਂ ਤੁਹਾਡਾ ਸਮਾਜ ਦੇ ਵਿੱਚ ਸਹਿਯੋਗ ਖਤਮ ਹੋ ਗਿਆ ਤੁਸੀਂ ਇੱਕ ਦੂਜੇ ਨਾਲ ਗਲਾ ਵੱਢਣ ਵਾਲੇ ਕੰਪੀਟੀਸ਼ਨ ਚ ਸ਼ਾਮਿਲ ਕਰ ਦਿੱਤੇ ਗਏ ਹੋ ਔਰ ਇੰਨੀ ਖੂਬਸੂਰਤੀ ਨਾਲ ਉਹਨੂੰ ਪ੍ਰਚਾਰ ਕੀਤਾ ਗਿਆ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਖਰੀਦੇ ਗਏ ਵਿਕਣ ਨੂੰ ਤਿਆਰ ਹੁੰਦੇ ਹਾਂ ਆਪਾਂ ਪੱਤਰਕਾਰ ਪਹਿਲੇ ਵਿਕਣ ਨੂੰ ਤਿਆਰ ਹੈ ਪੱਤਰਕਾਰੀ ਬਾਰੇ ਤਾਂ ਮੈਂ ਇੱਕ ਹੋਰ ਗੱਲ ਇਹਦੇ ਚ ਜੋੜ ਦਿੰਦਾ ਮੈਂ ਅੱਜ ਕੱਲ੍ਹ ਜੇ ਕੋਈ ਜਾ ਕੇ ਕਵੇ ਨਾ ਮੈਨੇ ਆਪਣਾ ਜ਼ਮੀਰ ਮਾਰ ਲਿਆ ਜੀ ਅਬ ਮੁਝਸੇ ਜੋ ਮਰਜ਼ੀ ਲਿਖਵਾ ਲਓ ਹੁਣ ਨਹੀਂ ਨੌਕਰੀ ਮਿਲਣੀ ਇੰਨੀ ਗੱਲ ਕਹਿ ਕੇ ਅੱਗੇ ਕੋਈ ਕੋਈ ਜ਼ਮੀਰ ਮਾਰਦਾ ਸੀ ਪੈਸੇ ਬਣਾ ਲੈਂਦਾ ਸੀ ਪੱਤਰਕਾਰੀ ਚ ਹੁਣ ਤਾਂ ਇਹ ਗੱਲ ਹੈ ਕਿ ਜ਼ਮੀਰ ਮਾਰੇ ਬੰਦਿਆਂ ਦੇ ਉੱਤੇ ਹੀ ਬੰਦੇ ਚੜੇ ਪਏ ਨੇ ਉਹ ਕਹਿੰਦੇ 100 ਤੇਰੇ ਵਰਗਾ ਨੀ 100 ਦੇ ਉੱਤੇ 500 ਹੋਰ ਖੜਾ ਉਹਦੇ ਮੋਢੇ ਤੇ ਉਹਦੇ ਮੋਢੇ ਤੇ ਉਹਦੇ ਮੋਢੇ ਤੇ ਇੰਨੀ ਜਗ੍ਹਾ ਹੀ ਨਹੀਂ ਹੈ ਜ਼ਮੀਰ ਮਾਰੇ ਲੋਕਾਂ ਨੂੰ ਤਾਂ ਜ਼ਮੀਨ ਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਬਚੀ ਜਿਨ੍ਹਾਂ ਨੇ ਆਪਣਾ ਜ਼ਮੀਰ ਮਾਰਿਆ ਉਹਨਾਂ ਵਾਸਤੇ ਇੰਨੀਆਂ ਖੁੱਲੀਆਂ ਗਰਾਊਂਡਾਂ ਨਹੀਂ ਬਚੀਆਂ ਹੁਣ ਉਹ ਇੱਕ ਦੂਜੇ ਦੇ ਮੋਢੇ ਤੇ ਚੜ ਗਏ ਉਹ ਉਹਦੇ ਮੋਢੇ ਤੇ ਚੜਦਾ ਉਹਦੇ ਚੜਦਾ ਤੇ ਹੁਣ ਉਹ ਕਹਿੰਦੇ ਵੀ ਜ਼ਮੀਰ ਮਾਰਨਾ ਤੋਂ ਖਤਮ ਹੋ ਗਈ ਪੁਰਾਣੀ ਬਾਤੇ ਔਰ ਕਿਆ ਕਰ ਸਕਤੇ ਹੋ ਔਰ ਬਤਾਓ ਜ਼ਮੀਰ ਤੋਂ ਮਰ ਹੀ ਚੁੱਕਾ ਨਾ ਲੋਕਾਂ ਦਾ ਆਗੇ ਬਤਾਓ ਕਿਆ ਇਹ ਹੈ ਹਾਲਾਤ ਕੰਪੀਟੀਸ਼ਨ ਸੱਚ ਨਾ ਬੋਲਣਾ ਸੋ ਇੱਥੇ ਇੱਕ ਸਟੂਡੈਂਟ ਦੀ ਹੋ ਗਈ ਡੈਥ ਹੁਣ ਉਹ ਚ ਸੁਸਾਈਡ ਹੈ ਮਰਡਰ ਹੈ ਪ੍ਰੋਫੈਸਰ ਨੇ ਤੰਗ ਪਰੇਸ਼ਾਨ ਕੀਤਾ ਉਹਨੂੰ ਕਲਾਸਾਂ ਲਾਉਣ ਲਈ ਮਜਬੂਰ ਕਰਦਾ ਸੀ ਜਾਂ ਉਹ ਸਰੀਰਕ ਸ਼ੋਸ਼ਣ ਕਰਦਾ ਸੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਆ ਰਹੀਆਂ ਨੇ ਕਿ ਉਹ ਕਈ ਤਾਂ ਕਹਿੰਦੇ ਜੀ ਲੁੱਚਾ ਲਫੰਗਾ ਸੀ ਕੋਈ ਕਹਿ ਰਿਹਾ ਜੀ ਉਹ ਆਪਣਾ ਡਿਊਟੀ ਦੇ ਅਨੁਸਾਰ ਕੰਮ ਕਰ ਰਿਹਾ ਸੀ ਔਰ ਉਹ ਕੱਲੀ ਪੰਜਾਬ ਦੀ ਨਹੀਂ ਮੇਰੀ ਇੱਥੇ ਕੈਨੇਡਾ ਦੇ ਵਿੱਚ ਵੀ ਪੜ੍ਹਾਉਣ ਵਾਲੀਆਂ ਟੀਚਰਸ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਉਹ ਕਹਿੰਦੇ ਆ ਕਿ ਸਟੂਡੈਂਟਸ ਕੰਮ ਦੇ ਟਾਰਗੇਟ ਪੂਰੇ ਨਹੀਂ ਕਰ ਪਾ ਰਹੇ ਪੜ੍ਹਾਈ ਦੇ ਤੇ ਸਾਨੂੰ ਮਜਬੂਰੀ ਹੈ ਕਿ ਅਸੀਂ ਪਾਸ ਵੀ ਨਹੀਂ ਕਰ ਸਕਦੇ ਉਹ ਫਿਰ ਮਿੰਟਾਂ ਤਲਿਆਂ ਤੇ ਵੀ ਆਉਂਦੇ ਆ ਕਹਿੰਦੇ ਸਾਡੇ ਹੱਥ ਹੀ ਨਹੀਂ ਹੈ ਉਹ ਇੱਥੋਂ ਦੀ ਵੀ ਇਹ ਟ੍ਰੈਜਡੀ ਹੈ ਤੁਸੀਂ ਇੱਥੋਂ ਦੇ ਕਿਸੇ ਸਕੂਲ ਕਾਲਜ ਦੇ ਟੀਚਰ ਨਾਲ ਗੱਲ ਕਰਕੇ ਦੇਖੋ ਕਿ ਉਹ ਕਹਿੰਦੇ ਆ ਕਿ ਸਿੱਖਿਆ ਦਾ ਮਿਆਰ ਵਿਦਿਆਰਥੀਆਂ ਦੇ ਵਿੱਚ ਸਕੂਲ ਕਿਹੋ ਜਿਹੇ ਪੜ੍ਹਾਏ ਆ ਯਾਰ ਆਪਾਂ ਸਕੂਲਾਂ ਤੋਂ ਯੂਨੀਵਰਸਿਟੀ ਜਾਂ ਤਾਂ ਹੁਣ ਤੁਹਾਡੇ ਸਾਰੇ ਟੀਚਰ ਉਹ ਜਿਹੇ ਆਈ ਜਾਣ ਰੇਖ ਚ ਬੇਖ ਮਾਰ ਨਾਲ ਤਾਂ ਕੰਮ ਚੱਲੀ ਜਾਊਗਾ ਪਰ ਜੇ ਕਿਤੇ ਕੋਈ ਮਾੜੀ ਮੋਟੀ ਪੜ੍ਹਾਈ ਲਿਖਾਈ ਨੂੰ ਲੈ ਕੇ ਕੋਈ ਸੀਰੀਅਸ ਹੋ ਗਿਆ ਉੱਥੇ ਜਾ ਕੇ ਸਾਨੂੰ ਉਹ ਗੱਲ ਨਹੀਂ ਅੱਜ ਕੱਲ੍ਹ ਨਾ ਤਾਂ ਪੰਜਾਬੀ ਬੋਲੀ ਜਾ ਸਕਦੀ ਹੈ ਚੱਜ ਨਾਲ ਤੇ ਨਾ ਹੀ ਪ੍ਰੋਫੈਸ਼ਨਲੀ ਲਿਖੀ ਜਾ ਸਕਦੀ ਹੈ ਮੈਂ ਆਪ ਉਸ ਜਨਰੇਸ਼ਨ ਨੂੰ ਬਿਲੋਂਗ ਕਰਦਾ ਅਗਰ ਕੋਈ ਬਿਲੋਂਗ ਕਰਦਾ ਨਾ ਉਹ ਸੰਬੰਧ ਰੱਖਦਾ ਕਿ ਉੱਤੀ ਭੱਜੇ ਪੰਜਾਬੀ ਪੜ੍ਹ ਕੇ ਆ ਜਾਂਦਾ, ਨਾ ਕੌਮੇ ਬਿੰਦੀਆਂ ਦਾ ਪਤਾ, ਨਾ ਸੱਸੇ ਪੈਰ ਬਿੰਦੀ ਹੈ, ਨਾ ਖੱਖੇ ਪੈਰ ਬਿੰਦੀ ਪੜ੍ਹਨੀ ਆਉਂਦੀ ਆ। ਇਹ ਮੇਰੇ ਚ ਨੁਕਸ ਨੇ, ਨਾ ਸ਼ਬਦ ਜੋੜ ਆਉਂਦੇ ਨੇ, ਨਾ ਪ੍ਰੋਨਾਂਸੀਏਸ਼ਨ ਉਚਾਰਨ ਠੀਕ ਹੈ। ਅਸੀਂ ਵੀ ਇਸ ਤਰ੍ਹਾਂ ਦੀ ਅੱਗੇ ਹੋਰ ਕੁਆਲਿਟੀ ਡਾਊਨ ਹੋਊਗੀ ਜਿਹੜੀ ਮੈਨੂੰ ਮਹਿਸੂਸ ਹੋ ਰਹੀ ਹੈ। ਸੋ ਇਹ ਸਾਰਾ ਇੱਕ ਤੰਤਰ ਦਾ ਇਹ ਵੀ ਹਿੱਸਾ ਹੈ। ਹੁਣ ਇੱਕ ਲੜਕੀ ਦੀ ਮੌਤ ਹੋਈ ਜਿਹਨੂੰ ਲੈ ਕੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਕਿ ਬਈ ਇਸ ਦਾ ਤੰਗ ਪ੍ਰਸਾਰਣ ਤੇ ਮਾਨਸਿਕ ਸ਼ੋਸ਼ਣ ਹੋਇਆ, ਤੇ ਉਹ ਉੱਥੇ ਧਰਨੇ ਤੇ ਹੜਤਾਲ ਤੇ ਚਲੇ ਗਏ। ਹੜਤਾਲ ਉੱਤੇ ਗਿਆਂ ਨੂੰ ਕੱਲ ਜਦੋਂ ਯੈਸਟਰਡੇ ਪਰਸੋਂ ਰਾਤ ਤੋਂ ਬਾਅਦ ਘਟਨਾਕ੍ਰਮ ਤੋਂ ਲੜਕੀ ਦੀ ਮੌਤ ਹੁੰਦੀ ਆ, ਤੇ ਡਾਕਟਰ ਸੁਰਜੀਤ ਕਹਿੰਦੇ ਆ ਜੀ ਉਹ ਵਿਦਿਆਰਥੀ ਜਿਹੜੇ ਪ੍ਰੋਟੈਸਟਿੰਗ ਸਟੂਡੈਂਟ ਸੀਗੇ ਉਹਨਾਂ ਚ ਜਾ ਕੇ ਗੱਲਬਾਤ ਕਰਨ ਲੱਗ ਗਿਆ। ਤੇ ਇਹ ਵੀ ਵੀਡੀਓ ਤੁਸੀਂ ਆਮ ਸੋਸ਼ਲ ਮੀਡੀਆ 'ਚ ਦੇਖੋ ਕਿ ਉਹ ਘੇਰੇ ਚ ਜਿਹੜੇ ਸਟੂਡੈਂਟ ਇਕੱਠੇ ਹੋਇਆ ਮੁਜ਼ਾਹਰਾ ਕਰ ਰਹੀ, ਉਹਨਾਂ ਦੇ ਘੇਰੇ ਦੇ ਵਿਚਾਲੇ ਬੈਠਾ ਉਹ ਆਪਣਾ ਪੱਖ ਰੱਖ ਕੇ ਦਲੀਲ ਲਾਉਣ, ਜੋ ਵੀ ਗੱਲਬਾਤ ਉੱਥੇ ਗੱਲਬਾਤ ਹੋ ਰਹੀ ਹੈ, ਜਿਹਦੇ ਵਿੱਚ ਬਹੁਤ ਰੌਲਾ ਪਾਇਆ ਜਾ ਰਿਹਾ, ਜੋ ਸਾਡੇ ਆਪਣਾ ਆਮ ਤੌਰ ਤੇ ਸੱਭਿਆਚਾਰ ਹੈ ਵੀ ਕਾਵਾਂ ਰੌਲੀ ਪੈ ਰਹੀ ਹੈ। ਇੱਕ ਇੱਕ ਬੰਦਾ ਇੱਕ ਇੱਕ ਸਵਾਲ ਕਰਕੇ ਉਹਨੂੰ ਲਾਜਵਾਬ ਨਹੀਂ ਸੀ ਕਰ ਰਿਹਾ, ਕੋਈ ਕਹਿ ਰਿਹਾ ਤੂੰ ਏਦਾਂ ਆ ਤੂੰ ਏਦਾਂ ਆ, ਉਹ ਰੌਲਾ ਵੱਧ ਤੇ ਗੱਲ ਘੱਟ ਹੋ ਰਹੀ ਸੀ। ਉਸੇ ਘਟਨਾਕ੍ਰਮ ਦੇ ਦੌਰਾਨ ਅਗਲਾ ਵੀਡੀਓ ਮੈਨੂੰ ਦਿਖਦਾ ਜਿਹਦੇ ਵਿੱਚ ਪ੍ਰੋਫੈਸਰ ਦੇ ਸਿਰੋਂ ਖੂਨ ਨਿਕਲਦਾ ਤੇ ਪੁਲਿਸ ਵਾਲੇ ਤੇ ਹੋਰ ਲੋਕ ਉਹਨੂੰ ਚੱਕ ਕੇ ਲਿਜਾ ਰਹੇ ਆ, ਉਹਦੇ ਸੱਟਾਂ ਫੱਟਾਂ ਲੱਗ ਗਈਆਂ ਤੇ ਉਹਨਾਂ ਨੂੰ ਹਸਪਤਾਲ ਵੀ ਦਾਖਲ ਕਰਾਇਆ ਗਿਆ। ਸੋ ਇਹ ਨਤੀਜਾ ਇਹਦੇ ਵਿੱਚ ਕੀ ਨਿਕਲਦਾ, ਅੱਗੇ ਇਹ ਵੀ ਹੈ ਕਿ ਕਿਸੇ ਨੂੰ ਉਸ ਯੂਨੀਵਰਸਿਟੀ ਦੇ ਵਿੱਚ ਜੇ ਬੈਠੇ ਟੀਚਰ ਲੈਵਲ ਦੇ ਬੰਦੇ ਨੂੰ ਸੱਟ ਲੱਗ ਜਾਂਦੀ ਹੈ ਜਾਂ ਕੁੱਟਮਾਰ ਹੋ ਜਾਂਦੀ ਹੈ, ਉਹ ਤੋਂ ਬਾਅਦ ਪੁਲਿਸ ਤੇ ਚੱਕ ਕੇ ਲਿਜਾਣ ਦਾ ਤਰੀਕਾ ਦੇਖ ਲਓ, ਜਿਵੇਂ ਜੰਗਲ ਦੇ ਵਿੱਚ ਕੋਈ ਸ਼ਿਕਾਰ ਕਰਨ ਤੋਂ ਬਾਅਦ ਜਾਨਵਰ ਚੱਕ ਕੇ ਲਿਜਾਈਦਾ, ਕੋਈ ਸਟੈਚਰ ਵਰਗੀ ਗੱਲ ਨਹੀਂ, ਕੋਈ ਸੱਟ ਕਿਵੇਂ ਲੱਗੀ, ਲੱਤਾਂ ਬਾਹਾਂ ਫੜ ਲਈਆਂ ਚੱਕ ਲਿਆ, ਜਲੂਸ ਕੱਢਿਆ ਪਿਆ ਹਰ ਚੀਜ਼ ਦਾ, ਵਿਦਿਆਰਥੀਆਂ ਦਾ ਆਪਣੀ ਕਿਸਮ ਦਾ, ਉਹਨਾਂ ਦਾ ਆਪਣੀ ਕਿਸਮ ਦਾ। ਹਜੇ ਵੀ ਮੈਂ ਦੇਖ ਰਿਹਾ ਕਿ ਇਹ 21ਵੀਂ ਸਦੀ ਦੇ 23ਵੇਂ ਸਾਲ ਦੀ ਵੀਡੀਓ ਹੈ, ਇਹ ਪੰਜਾਬੀ ਆਪਾਂ ਖੜੇ ਕਿੱਥੇ ਹਾਂ। ਇੱਕ ਤਾਂ ਇਹ ਹੈ ਮੋਟੇ ਮੋਟੇ ਗੱਲਾਂ ਜਿਹੜੀਆਂ ਇਹਦੇ ਨਾਲ ਹੈਗੀਆਂ। ਅਗਲੀ ਗੱਲ ਹੈ ਕਿ ਸਰੀਰਕ ਸ਼ੋਸ਼ਣ ਹੈ, ਮਾਨਸਿਕ ਸ਼ੋਸ਼ਣ ਹੈ, ਸਕੂਲਾਂ ਦੀ ਵਿਦਿਆ ਦਾ ਪ੍ਰਬੰਧ ਕੀ ਹੈ, ਕਿਵੇਂ ਚੱਲ ਰਿਹਾ ਔਰ ਉਹ ਕਦੋਂ ਤੋਂ ਚੱਲਦਾ ਆ ਰਿਹਾ, ਇਹਦੇ ਤੇ ਕਦੇ ਨਿੱਠ ਕੇ ਵਿਚਾਰ ਨਹੀਂ ਹੋਈ। ਹੁਣ ਇੱਕ ਮਾਮਲਾ ਆਇਆ ਤੇ ਉਹਦੇ ਤੇ ਇਹ ਆਉਣ ਲੱਗ ਗਿਆ। ਹੁਣ ਗੱਲ ਆਉਂਦੀ ਹੈ ਕਿ ਇਹ ਤਾਂ ਬਣੇਗਾ ਕੀ, ਪਹਿਲਾਂ ਤਾਂ ਪੋਸਟਮਾਰਟਮ ਹੋਵੇ, ਫਿਰ ਘਰ ਦੀਆਂ ਵੀ ਗੱਲਾਂ ਆਉਂਦੀਆਂ, ਫਿਰ ਲੜਕੀ ਦਾ ਸੁਸਾਈਡ ਨੋਟ ਆਉਂਦਾ ਕਿ ਨਹੀਂ, ਪਹਿਲਾਂ ਸੁਸਾਈਡ ਮਰਡਰ ਕਈ ਤਰ੍ਹਾਂ ਦੀਆਂ ਗੱਲਾਂ ਚੱਲੀਆਂ ਨੇ ਕਿ ਇਹ ਹੋਊਗਾ ਇਹ ਹੋਊਗਾ, ਉਹ ਹੁਣ ਕੀ ਹੁੰਦਾ, ਉਹਦੇ ਤੱਥ ਕੀ ਮੂਹਰੇ ਆਉਂਦੇ ਆ, ਉਹ ਗੱਲ ਅਲੱਗ ਹੋਊਗੀ, ਉਹ ਤਾਂ ਤੱਥਾਂ ਦੇ ਆਧਾਰ ਤੇ ਹੋ ਸਕਦੀ ਹੈ। ਹਾਲ ਦੀ ਘੜੀ ਤਾਂ ਮੇਰੇ ਕੋਲ ਜਿੰਨੇ ਕੁ ਗੱਲਾਂ ਆਈਆਂ ਇੱਥੇ ਕੁ ਗੱਲ ਖੜੀ ਹੈ, ਪਰ ਹੁਣ ਸੋਸ਼ਲ ਮੀਡੀਆ ਦਾ ਰਿਐਕਸ਼ਨ ਕੀ ਹੈ, ਖਬਰ ਦੇ ਨਾਲ ਬਹੁਤੇ ਲੋਕ ਆਪਣੇ ਆਈਡੀਆ ਨੂੰ ਕਿਲ ਕਰ ਦਿੰਦੇ। ਹੁਣ ਸਾਨੂੰ ਕਈ ਵਾਰ ਕੋਈ ਵਿਚਾਰਧਾਰਕ ਤੌਰ ਤੇ ਬੰਦਾ ਪਸੰਦ ਨਹੀਂ ਹੁੰਦਾ, ਪਰ ਉਹਦੇ ਵਿੱਚ ਇਹ ਗੱਲ ਰੱਖੋ, ਹੁਣ ਪੱਤਰਕਾਰੀ ਵਿੱਚ ਵੀ ਹੈ ਵੀ ਇਹ ਬੰਦਾ ਤਾਂ ਹੈ ਹੀ ਖਰਾਬ ਨੇ, ਜਾਂ ਦਲਿਤ ਤੇ ਹਮਲਾ ਹੋ ਜਾਂਦਾ ਮੰਨ ਲਓ ਕਿਤੇ, ਜਾਂ ਕਿਸੇ ਹੋਰ ਵਿਕਟਮ ਜਿਹੜੇ ਸਮਾਜ ਵਿੱਚ ਜਿਹਨਾਂ ਦਾ ਸ਼ੋਸ਼ਣ ਹੈ ਉਹਨਾਂ ਤੇ ਹਮਲੇ ਦੀ ਖਬਰ ਆਉਂਦੀ, ਪਰ ਤੁਸੀਂ ਕਦੇ ਵੀ ਇੰਨੇ ਵਾਰ ਨਹੀਂ ਉੱਥੇ ਲਿਖਣਾ ਸ਼ੁਰੂ ਕਰ ਦੇਣਾ ਵੀ ਆਹੋ ਆਹੋ ਇਨਕੇ ਸਾਥ ਤੋਂ ਐਸਾ ਹੀ ਹੁੰਦਾ। ਹੋ ਸਕਦਾ ਉਹਨਾਂ ਵਿੱਚ ਵੀ ਕੋਈ ਬੰਦਾ ਗਲਤੀ ਕਰ ਬੈਠਿਆ ਹੋਵੇ, ਉਹਨਾਂ ਵਿੱਚ ਵੀ ਬੰਦਾ ਗਲਤੀ ਕਰ ਬੈਠਿਆ ਹੋਵੇ ਤੇ ਅਸੀਂ ਮੰਨ ਕੇ ਚੱਲੀਏ। ਹੁਣ ਮੈਨੂੰ ਕਹਿ ਦੋ ਵੀ ਉੱਥੇ ਜੀ ਕਿਸੇ ਨੇ ਗੋਰੇ ਨੇ ਜੀ ਦੂਜੀ ਨਸਲ ਵਾਲੇ ਤੇ ਹਮਲਾ ਕਰਤਾ, ਅਮਰੀਕਾ 'ਚ ਤਾਂ ਯਾਰ ਅਸਲਵਾਦ ਬਹੁਤ ਚੱਕਦੇ ਖਬਰ ਨੋ, ਲੱਖ ਵਾਰ ਵੀ ਹੋਇਆ ਹੋਵੇ ਪਰ ਤੁਹਾਨੂੰ ਕ੍ਰੋਸ ਚੈੱਕ ਕਰਨਾ ਪੈਣਾ, ਬਿਕਾਜ਼ ਯੂ ਆਰ ਨੋਟ ਰਾਈਟਿੰਗ ਅ ਥੀਸਿਸ, ਯੂ ਆਰ ਰਾਈਟਿੰਗ ਐਨ ਇੰਡੀਵਿਜੁਅਲ ਇੰਸੀਡੈਂਟ। ਹੁਣ ਇੰਡੀਵਿਜੁਅਲ ਇੰਸੀਡੈਂਟ ਜਦੋਂ ਰਿਪੋਰਟਿੰਗ ਕਰਨੀ ਹੈ ਨਾ, ਤਾਂ ਰਿਪੋਰਟਿੰਗ ਦੇ ਵਿੱਚ ਤੁਹਾਨੂੰ ਇਹ ਦੇਖਣਾ ਪੈਣਾ ਵੀ ਇਸ ਕੇਸ ਦੇ ਫੈਕਟਸ ਕੀ ਨੇ, ਨਾ ਕਿ ਉਹਦੀ ਬੈਕਗ੍ਰਾਉਂਡ ਕੀ ਹੈ। ਉਹ ਅਡੀਸ਼ਨਲ ਸਟੋਰੀ ਜਾਣੀ, ਉਹਨੂੰ ਕਹਿੰਦੇ ਨਾਲ ਸਾਈਡ ਸਟੋਰੀ ਦੇਣੀ ਹੈ ਕਿ ਐਸਾ ਪਹਿਲੇ ਵੀ ਹੋਤਾ ਰਹਾ, ਇਹ ਕੋਈ ਦਿਸ ਇਜ਼ ਨਾਟ ਐਨ ਆਈਸੋਲੇਟਡ ਇੰਸੀਡੈਂਟ, ਉਹ ਸੈਪਰੇਟ ਰਿਪੋਰਟ ਹੁੰਦੀ ਹੈ। ਫਿਰ ਉਹਦੇ ਵਿੱਚ ਉਹਨਾਂ ਦੀ ਕਰੈਕਟਰਾਈਜੇਸ਼ਨ ਆਉਂਦੀ ਹੈ, ਫਿਰ ਪ੍ਰੋਫਾਈਲਿੰਗ ਦੀ ਵੀ ਗੱਲ ਆ ਸਕਦੀ ਹੈ। ਪਰ ਇੱਥੇ ਇੰਡੀਵਿਜੁਅਲ ਫੈਕਟਸ ਲਾਈਨ ਕਲੀਅਰ ਹੋਣੀ ਚਾਹੀਦੀ ਸੀ, ਜਿਹੜੀ ਕਿ ਇਹਦੇ ਵਿੱਚ ਇੱਥੇ ਕਿਤੇ ਨਾ ਕਿਤੇ ਲੈਕ ਕਰ ਗਿਆ ਸਿਸਟਮ, ਤੇ ਉਹ ਤੋਂ ਪਹਿਲਾਂ ਹੀ ਆਉਣ ਲੱਗ ਗਿਆ ਕਿ ਇਹਦੇ ਵਿੱਚ ਬੰਦਾ ਕੌਣ ਹੈ। ਕੋਈ ਸੰਘੀ ਵਾਈਸ ਚਾਂਸਲਰ ਨਾਲ ਜੁੜ ਗਈ ਗੱਲ, ਕੋਈ ਕਹਿੰਦਾ ਜੇ ਕਾਮਰੇਡ ਹੈ ਇਹਦਾ ਪੰਜਾਬੀ ਦਾ ਟੀਚਰ ਹੈ। ਹੁਣ ਜੇ ਕਾਮਰੇਡ ਹੈ ਫਿਰ ਲੈਲਨ ਵੀ ਆ, ਮਾਰਕਸ ਵੀ ਵੱਧ ਚੱਲਣ, ਇਹ ਵੀ ਵੱਧ ਚੱਲਣ, ਉਹ ਵੀ ਵੱਧ ਚੱਲਣ, ਉਹ ਸਾਰਾ ਕੁਛ ਕੱਢ ਲਿਆ ਕਿ ਇਹਨਾਂ ਦੇ ਵਿੱਚ ਸਿਗਮੰਡ ਫਰਾਇਡ ਨੂੰ ਵੀ ਕਿਸੇ ਨੇ ਕੋਟ ਕਰਤਾ ਕਿ ਸਿਗਮੰਡ ਫਰਾਇਡ ਵੀ ਹੈਡੋਨਿਸਟਿਕ ਪਲੈਜਰਸ ਦੀ ਗੱਲ ਨਹੀਂ ਕਰਦਾ, ਜਿਸਮਾਨੀ ਔਰਤਾਂ ਮਰਦਾਂ ਦੇ ਸਿਰਫ ਸਰੀਰਕ ਸੰਬੰਧਾਂ ਨੂੰ ਇੰਜੋਏ ਕਰਨ ਵਾਸਤੇ ਹੀ ਨੇ। ਉਹ ਕਰਦੇ ਕਰਦੇ ਡਿਬੇਟ ਚੱਕ ਕੇ ਕੇਸ ਦੀ ਉਸ ਕੁੜੀ ਨਾਲ ਜੋ ਇਨਸਾਫ਼ ਹੋਣਾ ਹੈ, ਜਾਂ ਉਹਨਾਂ ਸਟੂਡੈਂਟਸ ਦੇ ਵਿੱਚ ਚੱਲਦੀ ਹੋਈ ਵਿਦਿਅਕ ਪ੍ਰਣਾਲੀ ਨੂੰ ਠੀਕ ਕਰਨਾ, ਜਾਂ ਆਪਣੇ ਹਿਸਾਬ ਨਾਲ ਕਹਾਣੀ ਪੇਸ਼ ਕਰਦੀ, ਉਹ ਕਰ ਕਰਾ ਕੇ ਸਾਰਾ ਹੀ ਮਾਮਲਾ। ਹੁਣ ਇਹ ਮਾਮਲਾ ਕਦੇ ਵੀ, ਕਿਉਂਕਿ ਜਿਹੜੀਆਂ ਧਿਰਾਂ ਨੇ ਉਸ ਐਂਗਲ ਤੋਂ ਚੱਕਿਆ ਕਿ ਬਾਈ ਅਸੀਂ ਤਾਂ ਆਪਣਾ ਉਹ ਬੰਦੇ ਨਾਲ ਕਹਾਣੀ ਸੈੱਟ ਕਰਨੀ ਉਹ ਤਾਂ ਪਿੱਛੇ ਹਟ ਜਾਣਗੇ, ਰਹਿ ਜਾਣਾ ਇਕੱਲੇ ਵਿਕਟਮ ਨੇ ਤੇ ਵਿਕਟਮ ਦਾ ਕਦੇ ਕੁਛ ਹੁਣ ਤੱਕ ਬਣਿਆ ਨੀ। ਮੈਂ ਆਪ ਪੰਜਾਬੀ ਯੂਨੀਵਰਸਿਟੀ ਚ ਪੜ੍ਹ ਕੇ ਦੇਖਿਆ ਬਹੁਤ ਧਿਰ ਐਸੀਆਂ ਹੋਈਆਂ ਨੇ ਜਿਨ੍ਹਾਂ ਨੇ ਤੱਤੀਆਂ ਗੱਲਾਂ ਜ਼ਰੂਰ ਕੀਤੀਆਂ ਨੇ ਪਰ ਵਿਦਿਅਕ ਪ੍ਰਣਾਲੀ ਦਾ ਲਗਾਤਾਰ ਘਾਣ ਹੁੰਦਾ ਗਿਆ ਉਹ ਉਹਨੂੰ ਉਸੇ ਤਰ੍ਹਾਂ ਹੀ ਚੱਲਦਾ ਰੱਖੀ ਗਏ ਆ। ਹੁਣ ਵੀ ਇਸ ਕੇਸ ਦੇ ਵਿੱਚ ਮੋਟੀਆਂ ਡਿਵੈਲਪਮੈਂਟਲ ਗੱਲਾਂ ਕੀ ਨੇ, ਵਾਈ ਡਿਡ ਦੀ ਗਰਲ ਡਾਈ, ਹਾਊ ਡਿਡ ਸ਼ੀ ਡਾਈਡ। ਪਹਿਲਾਂ ਤਾਂ ਉਹਨੂੰ ਮੈਡੀਕਲੀ ਪਰੂਫ ਹੋਊਗਾ, ਫਿਰ ਉਹਦੀ ਮਾਨਸਿਕਤਾ ਦਾ ਤਾਂ ਮੈਡੀਕਲ ਨਿਕਲਣਾ ਨੀ ਕਿ ਰਮਨਜੀਤ ਨੇ ਗਾਲਾਂ ਕੱਢ ਕੇ ਤੰਗ ਕੀਤਾ, ਇਹ ਕਿਸੇ ਵੀ ਮੈਡੀਕਲ ਟੈਸਟ ਨੀ ਆਉਣਾ, ਇਹਦਾ ਕੋਰੋਬੋਰੇਟਿਵ ਐਵੀਡੈਂਸ ਇਕੱਠਾ ਹੋਊਗਾ। ਫਿਰ ਉਹ ਚ ਕਲਾਸਮੇਟਸ ਦੀਆਂ ਗੱਲਾਂ ਆਉਣਗੀਆਂ, ਕਲਾਸਮੇਟਸ ਨੇ ਬਿਆਨ ਦਿੱਤੇ ਵੀ ਆ ਕਈਆਂ ਨੇ ਵੀ ਟੀਚਰ ਆਏ ਆ। ਅੱਛਾ ਉਸੇ ਟੀਚਰ ਦੀ ਡਿਫੈਂਸ ਵਿੱਚ ਵੀ ਲੋਕ ਆਏ ਨੇ, ਹੁਣ ਉਹ ਕਹਿੰਦੇ ਆ ਜੀ ਵਿਚਾਰਧਾਰਕ ਲਈ ਆ, ਉਹ ਫਿਰ ਦੂਜਾ ਉਹਨੂੰ ਕਹੀ ਜਾਂਦਾ, ਇਹ ਕੋਈ ਵਿਚਾਰਧਾਰਾ ਵਾਲੇ ਦੀ ਹੈਗੀ। ਕੁੱਲ ਮਿਲਾ ਕੇ ਸਥਿਤੀ ਦੇ ਵਿੱਚੋਂ ਆਪੋ ਆਪਣੇ ਢੰਗ ਨਾਲ ਲਾਹਾ ਲੱਗਣ ਦੀਆਂ ਕੋਸ਼ਿਸ਼ਾਂ ਨੇ। ਮੈਂ ਫਿਰ ਇਹੀ ਗੱਲ ਆਖਦਾ ਹੁੰਦਾ ਕਿ ਜਦੋਂ ਪਹਿਲੀ ਵਾਰ ਕੋਈ ਮਾਮਲਾ ਮੂਹਰੇ ਆਉਂਦਾ ਉਹਦੇ ਪਹਿਲਾਂ ਫੈਕਟਸ ਕਲੀਅਰ ਕਰਨੇ ਬਹੁਤ ਜ਼ਰੂਰੀ ਹੁੰਦੇ ਆ, ਨਾ ਕਿ ਉਹਦੇ ਉੱਤੇ ਆਪਣੇ ਟਿੱਪਣੀਆਂ ਕਰਨਾ। ਜਿਹੜੇ ਟਿੱਪਣੀਆਂ ਦਾ ਬਾਜ਼ਾਰ ਆ, ਫਿਰ ਮੈਂ ਉਹ ਦੇਖ ਲਈਆਂ ਸਾਰੀਆਂ ਪ੍ਰੋਫਾਈਲਾਂ ਵੀ ਇਹਦੇ ਤੇ ਕੌਣ ਕੌਣ ਕਿਹੋ ਜਿਹਾ ਟਿੱਪਣੀਆਂ ਕਰੂਗਾ, ਉਹੀ ਬਕਾਇਦਾ ਉਸੇ ਢੰਗ ਨਾਲ ਇੱਕ ਪੈਟਰਨ ਦੇ ਵਿੱਚ ਟਿੱਪਣੀਆਂ ਕਰਦੇ ਨੇ। ਉਹ ਕਦੇ ਵੀ ਆਪਣੇ ਉਸ ਕੇਸ ਤੋਂ ਬਾਹਰ ਨਹੀਂ ਗਏ, ਉਹਨਾਂ ਨੇ ਕਦੇ ਕਿਸੇ ਹੋਰ ਧਰਮ ਜਾਤੀ ਦੇ ਬੰਦਿਆਂ ਦੇ ਉੱਤੇ ਹੋਏ ਅੱਤਿਆਚਾਰ ਤੇ ਉਵੇਂ ਦੀ ਗੱਲ ਨਹੀਂ ਕੀਤੀ ਹੋਊਗੀ। ਇਹਨਾਂ ਯੂਨੀਵਰਸਿਟੀਆਂ ਦੀ ਵਿਦਿਅਕ ਪ੍ਰਣਾਲੀ ਨੂੰ ਲੈ ਕੇ ਕਦੇ ਦੁਖੜਾ ਨਹੀਂ ਗਾਇਆ ਹੋਊਗਾ ਕਿ ਹੌਲੀ 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 ਯੂਨੀਵਰਸਿਟੀਆਂ ਦਾ ਪੱਧਰ ਕਿਸ ਕਦਰ ਲਿਆ ਕੇ ਬਰਬਾਦ ਕਰ ਦਿੱਤਾ ਗਿਆ। ਸੋ ਇਹ ਗੱਲ ਆਉਂਦੀ ਹੈ, ਹੁਣ ਕੁਦਰਤੀ ਮੌਤ ਹੋਈ ਹੈ ਕਿ ਨਹੀਂ ਹੋਈ ਇਹਦੇ ਉੱਤੇ ਗੱਲ ਚੱਲੂਗੀ ਕਿ ਇਹਨੇ ਕਦੋਂ ਦਾਖਲਾ ਲਿਆ। 2023-24 ਦੇ ਵਿੱਚ ਇਸ ਸਾਲ ਉਹਨੇ ਹਜੇ ਦਾਖਲਾ ਲਿਆ ਹੀ ਸੀ ਸੈਸ਼ਨ ਦੇ ਵਿੱਚ, ਠੀਕ ਹੈ ਜੀ। ਤੇ ਤਕਰੀਬਨ ਉਹ ਕਹਿੰਦੇ ਆ ਜੀ 28 ਜੁਲਾਈ ਨੂੰ ਉਹ ਆ ਕੇ ਰਹਿਣ ਲੱਗਦੀ ਆ ਕੇ ਹੋਸਟਲ ਦੇ ਵਿੱਚ, ਠੀਕ ਹੈ। 13 ਨੂੰ ਘਟਨਾ ਹੁੰਦੀ ਹੈ ਸਵੇਰੇ 9:20 ਤੇ। ਹੁਣ ਜਿੰਨੇ ਜਿੰਨੇ ਕੁ ਫੈਕਟਸ ਮੂਹਰੇ ਆਈ ਜਾਂਦੇ ਆ ਉਹਨਾਂ ਦੀ ਗੱਲਬਾਤ ਹੋ ਰਹੀ ਹੈ। ਯੂਨੀਵਰਸਿਟੀ ਕਿਹਨੂੰ ਸ਼ੀਲਡ ਕਰਦੀ ਹੈ, ਕਿਹੋ ਜਿਹੀ ਇਨਕੁਆਇਰੀ ਹੋ ਸਕਦੀ ਹੈ, ਇਹ ਮਾਮਲਾ ਅੱਗੇ ਜਾ ਕੇ ਖੁੱਲ ਕੇ ਆਊਗਾ। ਪਰ ਹਾਲ ਦੀ ਘੜੀ ਬਹੁਤਾ ਇਹਦੀ ਜਿਹੜੀ ਕਵਰੇਜ ਹੈ ਉਹ ਹਰ ਕਿਸੇ ਨੇ ਆਪੋ ਆਪਣੇ ਪਲੈਟਫਾਰਮ ਤੇ ਖੜ ਕੇ ਦਿੱਤੀ ਹੈ। ਔਰ ਜੇ ਇਹ ਮਾਮਲੇ ਵਿੱਚ ਜੇ ਮੰਨ ਲਓ ਕਿ ਯੂਨੀਵਰਸਿਟੀ ਦੇ ਜੇ ਅਸੀਂ ਵੀਸੀ ਨੂੰ ਸਮਝੇ ਵੀ ਉਹ ਸੰਘੀ ਆ ਜਾਂ ਪ੍ਰੋਫੈਸਰ ਉਹ ਨਾ ਹੁੰਦਾ, ਜੇ ਇਹਦੇ ਵਿੱਚ ਮਾਰਕਸ ਲੈ ਲੈਣ ਸੈਗਮੈਂਟ ਫਰਾਈਡ ਵਰਗੇ ਲੁੱਚੇ ਲਫੰਗੇ ਨਾ ਹੁੰਦੇ, ਫਿਰ ਇਹ ਮਾਮਲਾ ਕਿਵੇਂ ਹੁੰਦਾ। ਔਰ ਉਹ ਸਿਰਫ ਤੇ ਸਿਰਫ ਵਿਚਾਰਧਾਰਾ ਲੁੱਚਪਣਾ ਹੀ ਪ੍ਰਮੋਟ ਕਰ ਰਹੀ ਹੈ। ਕਈ ਤਰ੍ਹਾਂ ਦੇ ਇਹਦੇ ਵਿੱਚ ਫੈਕਟਰ ਮੈਂ ਦੇਖਿਆ ਕਿ ਘੁੰਮ ਘੁਮਾ ਕੇ ਉਹ ਕਹਾਣੀ ਦੇ ਵਿੱਚ ਆ ਗਏ, ਤੇ ਅਸਲ ਕਹਾਣੀ ਕੀ ਹੋਊਗੀ, ਸਟੂਡੈਂਟ ਨਾਲ ਕੀ ਵਾਪਰਿਆ, ਯੂਨੀਵਰਸਿਟੀਆਂ ਦੇ ਵਿੱਚ ਟੀਚਰਸ ਕੋਲ ਕੀ ਅਖਤਿਆਰ ਨੇ, ਸ਼ੋਸ਼ਣ ਕਿਵੇਂ ਹੋਇਆ, ਤੇ ਇਹਦੇ ਵਿੱਚ ਸੁਧਾਰ ਵਾਸਤੇ ਕਿੰਨੀਆਂ ਕੁ ਲਹਿਰਾਂ ਚੱਲੀਆਂ ਨੇ, ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਲੋਕ ਕਿੰਨੇ ਕੁ ਵਾਰ ਸੜਕਾਂ ਤੇ ਉਤਰੇ ਆ, ਕਿੰਨੀ ਕੁ ਵਾਰ ਸ਼ਿੱਦਤ ਨਾਲ ਇਸ ਤੰਤਰ ਨੂੰ ਠੀਕ ਕਰਨ ਦੀ ਗੱਲ ਕੀਤੀ ਗਈ ਹੈ, ਕਦੇ ਮੈਂ ਹੁੰਦੀਆਂ ਨੀ ਦੇਖੀਆਂ। ਬਹੁਤ ਥੋੜੇ ਲੋਕ ਹੈ ਜਿਹੜੇ ਸਿੱਖਿਆ ਸਿਹਤ ਇਹੋ ਜਿਹੇ ਮਾਮਲਿਆਂ ਦੇ ਉੱਤੇ ਲਗਾਤਾਰ ਚਰਚਾ ਕਰ ਰਹੇ ਨੇ। ਉਸ ਪੱਧਰ ਯੂਨੀਵਰਸਿਟੀਆਂ ਦਾ ਪੱਧਰ ਬਹੁਤ ਥੱਲੇ ਡਿੱਗਿਆ ਜਾ ਰਿਹਾ, ਬਹੁਤ ਥੱਲੇ ਡਿੱਗਿਆ ਜਾ ਰਿਹਾ। ਜਿਹੜੇ ਪ੍ਰੋਫੈਸਰ ਪਿੱਛੇ ਪੜ੍ਹ ਕੇ ਗਏ ਆ ਉਹਨਾਂ ਦਾ ਕਿਰਦਾਰ ਕਿਹੋ ਜਿਹਾ, ਜੇ ਉਹਨੂੰ ਛੱਡ ਵੀ ਦੇਵਾਂ ਮੈਂ ਮਾਮਲੇ ਨੂੰ ਟੱਚ ਨਾ ਕਰਾਂ, ਪਰ ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀਆਂ ਦੇ ਤਨਖਾਹਾਂ ਗ੍ਰੇਡ ਪੜ੍ਹਾਈ ਉਹ ਹਾਲ ਦੇਖੋ ਤੁਸੀਂ ਕੀ ਹੈ, ਤੇ ਬਜਟ ਸਰਕਾਰਾਂ ਨੇ ਬਿਲਕੁਲ ਖਤਮ ਕਰਤੇ, ਪ੍ਰਾਈਵੇਟ ਯੂਨੀਵਰਸਿਟੀਆਂ ਦੀ ਭਰਮਾਰ ਹੋਈ ਪਈ ਆ, ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ ਦੇ ਵਿੱਚ ਆ ਰਹੇ, ਫਰੰਟ ਪੇਜ ਮੈਂ ਕਦੇ ਦੇਖਿਆ ਨਹੀਂ ਜਦੋਂ ਦਾ ਮੈਂ ਇੰਡੀਆ ਆ ਕੇ ਅਖਬਾਰਾਂ ਦਾ ਐਨਾਲਿਸਿਸ ਕਰ ਰਿਹਾ, ਕਦੇ ਵੀ ਫਰੰਟ ਪੇਜ ਨਹੀਂ ਛਪਿਆ। ਜਾਂ ਸਰਕਾਰਾਂ ਦੀ ਐਡਾਂ ਲੱਗਦੀਆਂ ਉਹ ਆਪਣੀਆਂ ਮਸ਼ਹੂਰੀਆਂ ਪਾਈ ਜਾਂਦੇ ਨੇ, ਜਾਂ ਬਿਲਡਰਾਂ ਦੀਆਂ ਲੱਗ ਰਹੀਆਂ ਨੇ, ਜਾਂ ਐਜੂਕੇਸ਼ਨਲ ਇੰਸਟੀਚਿਊਟ ਦੀਆਂ, ਜਾਂ ਬਾਹਰ ਭੇਜਣ ਵਾਲਿਆਂ ਦੀ। ਅੱਖਾਂ ਦੇ ਮੂਹਰੇ ਸਾਰਾ ਮੀਡੀਆ, ਕਦੇ ਕਿਸੇ ਨੇ ਉਹਦੇ ਤੇ ਚਿੰਤਾ ਨਹੀਂ ਪ੍ਰਗਟ ਕੀਤੀ ਕਿ ਇਹ ਮੀਡੀਆ ਦੀ ਸਾਰੀ ਦੀ ਸਾਰੀ ਫੰਡਿੰਗ ਸਿਰਫ 3-4 ਧਿਰਾਂ ਕਰ ਰਹੀਆਂ ਨੇ, ਉਹਨਾਂ ਵਿੱਚ ਸਿੱਖਿਆ ਸਿਹਤ ਬਿਲਡਰ ਕਾਰਪੋਰੇਸ਼ਨਾਂ 4-5 ਕਿਸਮ ਦੇ ਧਿਰਾਂ ਇੰਨੀਆਂ ਮਜ਼ਬੂਤ ਹੋ ਗਈਆਂ ਕਿ ਦੇ ਆਰ ਰਨਿੰਗ ਯੋਰ ਮੀਡੀਆ, ਤੇ ਮੈਨੂੰ ਨੀ ਪਤਾ ਕਦੋਂ ਤੋਂ, ਤੇ ਇਸ ਮੀਡੀਆ ਚ ਬੈਠੇ ਹੋਏ ਅਸੀਂ ਸਹੀ ਰਿਪੋਰਟਿੰਗ ਦੀ ਆਸ ਕਰ ਰਹੇ। ਸਿਚੁਏਸ਼ਨ ਦੇ ਵਿੱਚ ਕੁਛ ਨੀ ਛੱਡਿਆ ਕਿ ਜੋ ਉਹਦੇ ਚ ਆਉਣਾ ਚਾਹੀਦੇ ਸੀ, ਜਿਹੜੇ ਫੈਕਟਸ ਹੋਣੇ ਚਾਹੀਦੇ ਸੀ। ਸਿੱਖਿਆ ਤੰਤਰ ਦੇ ਗੱਲਾਂ ਆਉਂਦੀਆਂ, ਤੁਸੀਂ ਅਸੈਸਮੈਂਟਾਂ ਦੀ ਗੱਲ ਕਰ ਲਓ, ਪੜ੍ਹਾਈ ਦੀ ਗੱਲ ਕਰ ਲਓ, ਉਹਨਾਂ ਦੇ ਹੋਸਟਲਾਂ ਦੀ ਗੱਲ ਕਰ ਲਓ। ਸਾਡੇ ਵੇਲੇ 2-2 ਕਮਰੇ ਕਿੱਥੇ, ਕਿਹਨੇ ਅੱਜ ਤੱਕ ਇਹ ਪੋਸਟ ਪਾਈ ਆ ਕਿ ਹੋਸਟਲ ਹੋਰ ਬਣਨੇ ਚਾਹੀਦੇ ਸੀ, ਯੂਨੀਵਰਸਿਟੀ ਦੀ ਫੰਡਿੰਗ ਵਧੇ, ਯੂਨੀਵਰਸਿਟੀ ਦੇ ਖਰਚੇ ਕਿੱਧਰ ਨੂੰ ਗਏ, ਪੰਜਾਬ ਸਰਕਾਰ ਕਿੰਨੀ ਕਰਜ਼ੇ 'ਚ ਹੇਠ ਹੈ, ਤੇ ਕੀ ਉਹਦਾ ਢਾਂਚਾ ਆ, ਕੀ ਉਹਦੀਆਂ ਆਰਥਿਕ ਨੀਤੀਆਂ ਖਰਾਬ ਹੋਈਆਂ ਪਈਆਂ ਨੇ, ਸਾਰਾ ਕੁਸ਼ਚਨ ਇਹਦੇ ਨਾਲ ਜੁੜਦਾ। ਹਾਂ, ਉਹਦਾ ਆਪਾਂ ਭਾਵਾਂ ਆਪਣੀ ਮਾਨਸਿਕ ਤਸੱਲੀ ਵਾਸਤੇ ਇਹ ਵੀ ਕਹਿ ਸਕਦੇ ਹਾਂ ਕਿ ਇਹ ਮਾਮਲਾ ਸਿਰਫ ਇੰਨੀ ਕੁ ਗੱਲ ਤੱਕ ਸੀਮਤ ਹੋ ਕੇ ਰਹਿ ਜਾਂਦਾ। ਪਰ ਬਹੁਤਿਆਂ ਨੇ ਇਹਨੂੰ ਆਪਣੇ ਆਪਣੇ ਢੰਗ ਨਾਲ ਪੇਸ਼ ਕਰਕੇ, ਜੇ ਉਹ ਗੱਲ ਨਾ ਨਿਕਲੀ ਫਿਰ ਇਸ ਕੁੜੀ ਦੇ ਨਾਲ ਆਪਾਂ ਹੱਕ ਚ ਨਹੀਂ ਖੜਾਂਗੇ, ਫਿਰ ਨਾਲ ਨਹੀਂ ਖੜਾਂਗੇ। ਜੋ ਮਾਮਲੇ ਦੇ ਵਿੱਚ ਆਉਂਦਾ ਕਿ ਟੀਚਰਾਂ ਦੇ ਕੋਲ ਇੰਨੇ ਅਖਤਿਆਰ ਹੋਏ ਤਾਂ ਹੋਏ ਕਿਵੇਂ, ਜੇ ਉਹ ਗਲਤ ਬੋਲਣ ਵਾਲੇ ਆ ਤਾਂ ਬੋਲਣ ਵਾਲੇ ਕਿਵੇਂ ਨੇ, ਜੇ ਉੱਥੇ ਆ ਕੇ ਡਿਵੀਜ਼ਨ ਆ ਤਾਂ ਇੰਨੀਆਂ ਡਿਵੀਜ਼ਨ ਚੱਲਦੀਆਂ ਨੇ। ਮਤਲਬ ਮੈਂ ਇਸ ਗੱਲ ਤੋਂ ਵੀ ਹੈਰਾਨ ਹਾਂ ਕਿ ਇਹਨੂੰ ਛੱਡੋ ਵੀ ਇਹਦੇ ਵਿੱਚ ਕੌਣ ਟੀਚਰ ਦੇ ਹੱਕ 'ਚ ਖੜਾ, ਕਿ ਇੱਕੋ ਅਦਾਰੇ ਹੇਠ ਕੰਮ ਕਰਨ ਵਾਲੇ ਵਿਦਿਆਰਥੀ, ਇੱਕ ਬੰਦਾ ਕਹਿ ਰਿਹਾ ਸਾਡੇ ਨੇ ਧੱਕਾ ਹੋਣਾ, ਇੱਕ ਕਹਿੰਦਾ ਇੱਥੇ ਕੁਛ ਵੀ ਧੱਕਾ ਨਹੀਂ ਹੋ ਰਿਹਾ। ਇੰਨੇ ਜ਼ਿਆਦਾ ਪਾਟ ਜਾਣਗੇ ਲੋਕ ਇੱਕੋ ਸਿਚੁਏਸ਼ਨ ਨੂੰ ਫੇਸ ਕਰਨ ਵਾਲੇ, ਇਹ ਐ ਕਿਵੇਂ ਹੋ ਸਕਦਾ ਕਿ ਮੀਂਹ ਪੈਂਦਾ ਤੇ ਅਸੀਂ ਚਾਰ ਬੰਦੇ ਬਾਹਰ ਖੜੇ ਆ, ਉਹਦੇ ਵਿੱਚ ਮਾਰਕਸਵਾਦੀ ਕਹਿ ਰਿਹਾ ਕਿ ਮੀਂਹ ਪੈ ਰਿਹਾ, ਉਹਦੇ ਵਿੱਚ ਦੂਜਾ ਬੰਦਾ ਕਹਿ ਰਿਹਾ ਕਿ ਨਹੀਂ ਜੀ ਮੀਂਹ ਨਹੀਂ ਪੈ ਰਿਹਾ, ਇੱਕ ਕਹਿੰਦਾ ਨਹੀਂ ਮੀਂਹ ਤਾਂ ਪੈਣ ਵਾਲਾ ਅਜੇ ਤਾਂ ਠੰਡੀ ਹਵਾ ਚੱਲ ਰਹੀ ਆ, ਤੇ ਛੇਵਾਂ ਬੰਦਾ ਕਹਿ ਰਿਹਾ ਕਿ ਮੇਰੀ ਵਿਚਾਰਧਾਰਾ ਕਹਿੰਦੇ ਲੂ ਚੱਲ ਰਹੀ ਆ। ਉਹ ਬਈ ਅਸੀਂ ਕਹਿ ਸਕਦੇ ਹਾਂ ਪਰ ਯਾਰ ਤੁਸੀਂ ਘੱਟੋ ਘੱਟ ਕੁਛ ਤਾਂ ਫੈਕਟਸ ਨੂੰ ਰਿਕੋਗਨਾਈਜ਼ ਕਰੋ ਕਿ ਸਾਰੀ ਕਹਾਣੀ ਓਦਾਂ ਕਹਿਣੀ ਆ ਵੀ ਜਿਵੇਂ ਪਾਰਟੀ ਨੇ ਉੱਪਰੋਂ ਦੀ ਕਹਿ ਦਿੱਤੀ ਕਿ ਅਸੀਂ ਉਸੇ ਲਾਈਨ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਲੈ ਕੇ ਡਿਸਕਸ਼ਨ ਕਰੀ ਜਾਂਦੇ। ਸੋ ਮੈਂ ਜਿੰਨੀ ਕੁ ਵਾਰ ਪੋਸਟਾਂ ਦੇਖੀਆਂ ਨੇ ਕਿ ਬਹੁਤ ਸਰਗਰਮੀ ਨਾਲ ਉਸ ਮਾਮਲੇ ਦੇ ਉੱਤੇ ਆਪਣਾ ਪੱਖ ਰੱਖ ਕੇ ਉਸ ਘਟਨਾ ਨੂੰ ਪੇਸ਼ ਕਰਨ ਦੀ ਬਜਾਏ ਪਹਿਲਾਂ ਉਸ ਘਟਨਾ ਦੇ ਤੱਥਾਂ ਨੂੰ ਜ਼ਰੂਰ ਉਪਰੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਫਿਰ ਉਹਦੇ ਵਿੱਚ ਲਾਂਛਣ ਵੀ ਲਾਓ। ਤੇ ਹੁਣ ਜੇ ਦੇਖਿਆ ਜਾਵੇ ਤੇ ਇੱਕੋ ਹੀ ਕੁੜੀ ਹੈ, ਜੇ ਇੱਕੋ ਹੀ ਟੀਚਰ ਹੈ ਇਦੂ ਬਾਅਦ ਕੰਮ ਠੀਕ ਹੋ ਜਾਊਗਾ, ਜਾਂ ਕਿ ਇੱਧਰ ਇਸ ਆਈਡੀਓਲੋਜੀ ਵਾਲੇ ਜੇ ਟੀਚਰ ਕੱਢ ਦਿੱਤੇ ਜਾਣ ਫਿਰ ਮਾਹੌਲ ਠੀਕ ਹੋ ਜਾਊਗਾ। ਫਿਰ ਕਿਸੇ ਨੇ ਦੂਜੇ ਨੂੰ ਟਿੱਪਣੀ ਕਰਤੀ ਵੀ ਕਿਹੜੇ ਧਰਮ ਵਾਲਿਆਂ ਨੂੰ ਦੇਈਏ, ਇਹਦੇ ਵਿੱਚੋਂ ਤੁਹਾਡੇ ਵਾਲਿਆਂ ਨੂੰ ਦੇ ਦਈਏ, ਤੁਹਾਡੇ ਆਪਣੇ ਅਦਾਰੇ ਕਿਹੋ ਜਿਹੇ ਚੱਲ ਰਹੇ ਨੇ, ਤੁਹਾਡੇ ਆਪਣਾ ਕਿਹੋ ਜਿਹਾ ਚੱਲ ਰਿਹਾ। ਮਤਲਬ ਇੱਕ ਦੂਜੇ ਨੇ ਕਹਿਣਾ ਵੀ ਇੱਕ ਵਾਰ ਤੂੰ ਮਿਹਣਾ ਮਾਰ, ਅਸੀਂ ਇਹ ਸਾਰੇ ਵਰਤਾਰੇ ਨੂੰ ਇੱਕ ਬਹਿਸ ਚ ਬਦਲਣਾ ਚਾਹੁੰਦੇ ਹਾਂ ਤੇ ਬਹਿਸ ਹੀ ਅਸੀਂ ਕਰਨਾ ਚਾਹੁੰਦੇ। ਧੱਕੇ ਨਾਲ ਹਰ ਚੀਜ਼ ਨੂੰ ਬਹਿਸ ਬਣਾਇਆ ਜਾ ਰਿਹਾ। ਮੰਨ ਲਓ ਜੀ ਇਹ ਲੈਫਟਾਂ ਦੇ ਤਾਂ ਕਿਤੇ ਕਹਿੰਦੇ ਜੀ ਸਾਡੇ ਤਾਂ ਕੋਈ ਵਿਦਿਅਕ ਅਦਾਰੇ ਹੈ ਨਹੀਂ, ਸਾਡੇ ਤਾਂ ਜਿੰਨੇ ਕੁ ਸੀਗੇ ਕਹਿੰਦੇ ਅਸੀਂ ਤਾਂ ਸਰਕਾਰੀ ਅਦਾਰਿਆਂ ਚ ਕੰਮ ਕੀਤਾ, ਲੈਫਟ ਦਾ ਤਾਂ ਇੱਕ ਵੀ ਕਾਲਜ ਸਕੂਲ ਦਵਾਖਾਨਾ ਤੱਕ ਨਹੀਂ। ਫਿਰ ਉਹ ਕਹਿੰਦੇ ਜੀ ਹਿੰਦੂਆਂ ਦਾ ਹੋਊਗਾ, ਹਿੰਦੂਆਂ ਦੇ ਸਕੂਲ ਕਾਲਜ ਚੱਲਦੇ ਆ, ਸਿੱਖਾਂ ਦੇ ਚੱਲਦੇ ਆ, ਮੁਸਲਮਾਨਾਂ ਦੇ ਨਾਂ ਦੇ ਉੱਤੇ ਚੱਲਦੇ ਆ, ਧਰਮਾਂ ਦੇ ਨਾਂ ਤੇ ਉੱਤੇ ਚੱਲਦੇ ਆ। ਮੈਨੂੰ ਸਿਚੁਏਸ਼ਨ ਨੂੰ ਲੈਣਾ ਕਿਵੇਂ ਆ, ਉਹਦੇ ਤੇ ਕਿਹੋ ਜਿਹੀ ਡਿਸਕਸ਼ਨ ਹੋਵੇ, ਤੇ ਹਾਂਜੀ ਮੈਨੂੰ ਵੀ ਉਹਨਾਂ ਦਾ ਖਿਆਲ ਆ ਬਾਈ ਜੀ ਰਾਜਵਿੰਦਰ ਹੋਰਾਂ ਨੇ ਇੱਕ ਪ੍ਰਾਈਵੇਟ ਅਦਾਰੇ ਬਾਰੇ ਗੱਲ ਕੀਤੀ ਹੈ। ਸੋ ਮੈਂ ਇਹੀ ਕਹਾਂਗਾ ਕਿ ਜੇ ਤੁਹਾਡੇ ਕੋਲ ਇਸ ਮਾਮਲੇ 'ਚ ਕੁਝ ਕਹਿਣ ਨੂੰ ਹੋਵੇ ਤਾਂ ਤੁਸੀਂ ਜ਼ਰੂਰ ਮੇਰੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਮੈਂ ਹੋਰ ਵੀ ਵੈਸੇ ਹਾਇਰ ਐਜੂਕੇਸ਼ਨ ਦੇ ਉੱਤੇ ਗੱਲਬਾਤ ਕਰਨੀ ਚਾਹੁੰਦਾ ਸੀਗਾ ਕਿ ਆਪਾਂ ਹੋਰ ਬੰਦਿਆਂ ਨੂੰ ਲੈ ਕੇ ਆਈਏ, ਪਰ ਪੰਜਾਬ ਬਾਰੇ ਬੜੀ ਫਿਕਰਮੰਦੀ ਜ਼ਾਹਰ ਕਰਦੇ ਹਾਂ ਅਸੀਂ, ਭਾਰਤੀ ਪੰਜਾਬ ਬਾਰੇ ਜਾਂ ਵਿਦਿਅਕ ਪ੍ਰਣਾਲੀ ਬਾਰੇ, ਤੇ ਫਿਰ ਉਹਦੇ 'ਤੇ ਕੁਛ ਪ੍ਰੋਗਰਾਮ ਵੀ ਆਪਾਂ ਸੋਲਿਡ ਲੈ ਕੇ ਆਈਏ ਤੇ ਇਸ ਤਰ੍ਹਾਂ ਬੱਚਿਆਂ ਦੇ ਹੁੰਦੇ ਸ਼ੋਸ਼ਣ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ, ਔਰ ਜੇ ਕੋਈ ਖਾਸ ਵਿਚਾਰਧਾਰਾ ਦੇ ਐਂਗਲ ਤੋਂ ਹੀ ਰੋਕਿਆ ਜਾ ਸਕਦਾ ਤਾਂ ਉਹਨਾਂ ਤੇ ਕਿਵੇਂ ਬੈਨ ਲਾਇਆ ਜਾ ਸਕਦਾ, ਔਰ ਉਹਦੀ ਵੀ ਪਰਖ ਕਿਵੇਂ ਹੋ ਸਕਦੀ ਹੈ ਵੀ ਆਪਾਂ ਇਹਦੇ ਵਿੱਚ ਕ੍ਰਿਮੀਨਲ ਫੜਨਾ ਆ ਕਿ ਉਹਦੀ ਜਾਤ ਫੜਨੀ ਆ। ਹਮੇਸ਼ਾ ਤੋਂ ਇਹੀ ਗੱਲ ਹੁੰਦੀ ਆਈ ਹੈ ਕਿ ਚਾਹੇ ਉਹੀ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਿਆ, ਮੈਂ ਕਿਹਾ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਬਾਈ ਜੀ, ਅੰਗਰੇਜ਼ਾਂ ਦੇ ਵਿੱਚ ਸ਼ਰਾਰਤੀ ਬੰਦੇ ਆਏ ਸੀ, ਉਹਨਾਂ ਨੂੰ ਲੁਟੇਰਾ ਕਹੋ ਜੀ। ਮੁਸਲਮਾਨਾਂ ਨੇ ਭਾਰਤ ਤੇ ਹਮਲਾ ਕੀਤਾ, ਮੈਂ ਕਿਹਾ ਹਮਲਾਵਰਾਂ ਨੇ ਹਮਲਾ ਕੀਤਾ ਆ, ਸਾਰਾ ਮੁਸਲਮਾਨ ਜਲ ਥੋੜੀ ਆ ਗਿਆ ਸੀ, ਉਹਨਾਂ ਵਿੱਚ ਦਰਵੇਸ਼ ਵੀ ਤੁਰੇ ਫਿਰਦੇ ਸੀ, ਫਕੀਰ ਵੀ ਆਏ ਆ ਉਹਨਾਂ ਵਿੱਚ, ਸੂਫੀਜ਼ਮ ਵੀ ਪੈਦਾ ਹੋਇਆ, ਉਹ ਵੀ ਨਾਲ ਤੁਹਾਡੇ ਹੱਕਾਂ ਦੀ ਖੜ ਕੇ ਨੰਗੇ ਪੈਰੀ ਤੁਰ ਤੁਰ ਗਾਉਂਦੇ ਰਹੇ ਨੇ, ਤੇ ਕਿਹਨੂੰ ਤੱਕ ਰਹੇ ਹੋ, ਤੁਹਾਡੀ ਨਿਗਾਹ 'ਚ ਕੌਣ ਹੈ, ਇਹ ਜ਼ਰੂਰੀ ਹੋਣਾ ਚਾਹੀਦਾ ਸੀ। ਤੇ ਜੇ ਲੱਗਦਾ ਕਿ ਆਪਣੇ ਕੋਲ ਕੋਈ ਹੋਵੇ ਤਾਂ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦਾ ਜੀ, ਤੇ ਮੈਂ ਆਸ ਕਰਦਾ ਕਿ ਹਾਂ ਕਾਲਰ ਜੇ ਹੋਲਡ ਤੇ ਨੇ ਜੀ, ਮੇਰੇ ਨਾਲ ਸ਼ੇਅਰ ਕਰ ਲੈਂਦੇ ਆਪਾਂ, ਇੱਕ ਸਾਡੇ ਨਾਲ ਕਾਲਰ ਜੁੜੇ ਨੇ।
ਹੈਲੋ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਪਰਮਿੰਦਰ ਸਿੰਘ ਖਹਿਰਾ ਬੋਲਦਾ ਜੀ। ਸਿੱਧੂ ਸਾਹਿਬ ਬੜਾ ਦੁਖਦਾਇਕ,
ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ ਜੀ,
ਬੜਾ ਅਨਫੋਰਚੂਨੇਟ ਇੱਕ ਬੱਚੀ, ਹੁਣ ਇਹਦੇ ਕਲੀਅਰ ਨੀ ਗਾ ਵੀ ਕੁਦਰਤੀ ਮੌਤ ਹੋਈ ਆ ਕਿ ਸ਼ੋਸ਼ਣ ਕੀਤਾ ਗਿਆ ਕਿ ਕੀ ਆ, ਤੇ ਪਰ ਇਹ ਗੱਲ ਜਿੱਦਾਂ ਧੜੇਬੰਦੀਆਂ ਹੋ ਗਈਆਂ ਨੇ, ਉਧਰੋਂ ਵੀ ਆ ਗਏ ਨੇ ਕੁਝ ਲੋਕ, ਉਧਰੋਂ ਵੀ ਆ ਗਏ, ਇਹ ਠੰਡੇ ਬਸਤੇ ਚ ਪੈ ਜਾਣੀ। ਜੇ ਤੇ ਕੋਈ ਇਹੋ ਜਿਹੀ ਗੱਲ ਹੋਈ ਆ ਤੇ ਵੇਖੋ, ਯੂਨੀਵਰਸਿਟੀ ਵਿਦਿਆ ਦਾ ਮੰਦਰ ਹੁੰਦਾ, ਔਰ ਮਾਂ ਪਿਓ ਆਪਣੀਆਂ ਧੀਆਂ ਧਗਾਣੀਆਂ ਨੂੰ ਮੁੰਡਿਆਂ ਨੂੰ ਵੀ ਉੱਥੇ ਪ੍ਰੋਫੈਸਰਾਂ ਦੇ ਹਵਾਲੇ, ਹੋਸਟਲ ਵਾਲਿਆਂ ਦੇ ਹਵਾਲੇ ਕਰਦੇ ਆ ਵੀ ਇੱਥੇ ਸੇਫ ਰਹਿਣਗੇ ਔਰ ਇੱਥੋਂ ਕੁਝ ਚੰਗੇ ਇਨਸਾਨ ਬਣਨ ਵਾਸਤੇ ਸਿੱਖਿਆ ਲੈਣਗੇ। ਹਾਂਜੀ ਵੇਖੋ ਜੇ ਤੇ ਇਹ ਪ੍ਰੋਫੈਸਰ ਦੀ ਗਲਤੀ ਆ ਤੇ ਬੜੀ ਮਾੜੀ ਹੈ, ਸ਼ਰਮਨਾਕ ਇੱਕ ਗੁਰੂ ਵੱਲੋਂ, ਹਨਾ ਆਂਦੇ ਨਾ ਗੁਰੂ ਬਿਨਾਂ ਗਤ ਨਹੀਂ, ਇੱਕ ਗੁਰੂ ਵੱਲੋਂ ਜੇ ਆਪਣੇ ਮਤਲਬ ਚੇਲੇ ਨੂੰ ਸਿੱਖਿਅਕ ਨੂੰ ਹਨਾ ਕੀਤਾ ਗਿਆ, ਬਹੁਤ ਮਾੜੀ ਗੱਲ ਆ। ਇਹ ਠੰਡੇ ਬਸਤੇ ਚ ਨੀ ਪੈਣਾ ਚਾਹੀਦਾ ਜਾਂ ਪੈਣ ਦੇਣਾ ਚਾਹੀਦਾ, ਪਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਹੁਣ ਯੂਨੀਵਰਸਿਟੀ ਅਥਾਰਟੀ ਪ੍ਰੋਫੈਸਰ ਦੇ ਮਗਰ ਆ ਗਈ ਆ, ਧੜੇਬੰਦੀਆਂ ਵੀ ਹੋ ਗਈਆਂ ਨੇ, ਮੇਰੇ ਖਿਆਲ ਚ ਅਨਫੋਰਚੁਨੇਟਲੀ ਠੰਡੇ ਬਸਤੇ ਚ ਪੈ ਜਾਣਾ। ਪਰ ਜੇ ਆਪਾਂ ਪਿਛਲਾ ਟਰੈਕ ਰੈਕਰਡ ਵੇਖੀਏ, ਇੱਥੇ ਇੱਕ ਸਰੂ ਰਾਣਾ ਸੀਗੀ, ਉਹ ਵਿਚਾਰੀ ਇਹਨੂੰ ਛੱਡਣਾ ਪਿਆ, ਸ਼ਾਇਦ ਆਸਟ੍ਰੇਲੀਆ ਚਲੀ ਗਈ। ਫਿਰ ਜਸਬੀਰ ਸਿੰਘ ਆਲੂ ਵਾਲੀ ਆ, ਉਹ ਬਾਅਦ ਦੇ ਵਿੱਚ ਫਤਿਹਗੜ੍ਹ ਸਾਹਿਬ ਵਾਲੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਬਣਾ ਤਾ ਗਿਆ ਸੀ, ਉਹਦੇ ਕਰੰਜੇ ਹਲੇ ਵੀ ਬਹੁਤ ਕੁਝ ਲੱਗਦਾ ਵਾ। ਸੋ ਸ਼ੋਸ਼ਣ ਹੁੰਦਾ ਤੇ ਹੈਗਾ ਵਾ, ਇਹ ਆ ਵੀ ਹੁਣ ਮੀਡੀਆ ਥੋੜਾ ਜਿਹਾ ਵੱਧ ਗਿਆ ਵਾ ਤੇ ਤਾਂ ਕਰਕੇ ਗੱਲਾਂ ਬਾਤਾਂ ਆ ਗਈਆਂ, ਪਹਿਲਾਂ ਵੀ ਹੁੰਦੇ ਹੀ ਆ। ਆਮ ਯੂਨੀਵਰਸਿਟੀਆਂ ਚ ਵੇਖਿਆ ਜਾਂਦਾ ਵਾ ਵੀ ਜਿਹੜੇ ਗਾਈਡ ਆ ਉਹ ਆਪਣੀ ਸਟੂਡੈਂਟ ਦੇ ਨਾਲ ਹੀ ਕਈ ਸ਼ੋਸ਼ਣ ਤੇ ਕਰਦੇ ਆ, ਤੇ ਵਿਆਹ ਵੀ ਹੋਏ ਨੇ ਹਨਾ, ਬਹੁਤ ਉਮਰ ਦਾ ਵੀ ਫਰਕ ਆ ਵੀ ਉਹ ਇੰਨਾ ਜ਼ਿਆਦਾ ਪ੍ਰੈਸ਼ਰ ਪਾਉਂਦੇ ਆ, ਔਰ ਕਈਆਂ ਬੱਚਿਆਂ ਨੂੰ ਯੂਨੀਵਰਸਿਟੀ ਛੱਡਣੀ ਵੀ ਪੈਂਦੀ, ਪੜ੍ਹਾਈ ਵੀ ਛੱਡਣੀ ਪੈਂਦੀ ਆ, ਇਹ ਮੇਰੇ ਅੱਖੀਂ ਹੇਠਾਂ ਵਾ। ਹਾਂਜੀ ਤੇ ਤੁਸੀਂ ਸੋਹਣਾ ਵਿਸ਼ਾ ਲਿਆਂਦਾ, ਪਰ ਬੜਾ ਅਨਫੋਰਚੁਨੇਟ ਆ ਹਨਾ, ਇੱਕ ਬੱਚੀ ਜਿਹਦੇ ਅੱਗੇ ਸਾਰੀ ਉਮਰ ਸੀਗੀ, ਹੁਣ ਪਤਾ ਨੀ ਵੀ ਉਹ ਕੁਦਰਤੀ ਮੌਤ ਆ ਕੇ ਸੁਈਸਾਈਡ ਆ ਕੀ ਆ ਹਨਾ, ਤੇ ਮਤਲਬ ਮੈਨੂੰ ਆ ਵੀ ਇਨਸਾਫ਼ ਮਿਲਣਾ ਚਾਹੀਦਾ ਵਾ, ਇਹ ਠੰਡੇ ਬਸਤੇ ਚ ਵੀ ਪੈਣ ਦੇਣਾ ਚਾਹੀਦਾ, ਤੇ ਤੁਸੀਂ ਇਹ ਟੋਪਿਕ ਛੇੜਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ।
ਸ਼ੁਕਰੀਆ ਜੀ, ਸ਼ੁਕਰੀਆ ਭਾਜੀ। ਸਟੂਡੀਓ ਦਾ ਨੰਬਰ ਮੈਂ ਇੱਕ ਵਾਰ ਫੇਰ ਦੱਸ ਦਿੰਦਾ, ਕਿਸੇ ਸੱਜਣ ਮਿੱਤਰ ਨੇ ਹੋਰ ਗੱਲ ਕਰਨੀ ਹੋਵੇ ਤਾਂ 416-620-1778 ਸਾਡਾ ਸਟੂਡੀਓ ਦਾ ਨੰਬਰ ਹੈ ਜੀ, ਤੁਸੀਂ ਇਸ ਗੱਲਬਾਤ ਦੇ ਵਿੱਚ ਕਦੇ ਵੀ ਹੁਣੇ ਵੈਸੇ ਹੋ ਜਾਓ ਤਾਂ ਜ਼ਿਆਦਾ ਵਧੀਆ, ਆਪਾਂ ਇਹਦੇ ਤੇ ਗੱਲ ਕਰ ਸਕਦੇ ਹੁੰਦੇ ਹਾਂ। ਤੇ ਮੈਂ ਚੱਕਿਆ ਹੀ ਵਿਸ਼ਾ ਤਾਂ ਸੀ, ਕੱਲ ਖਹਿਰਾ ਸਾਹਿਬ ਨੇ ਵੀ ਮੇਰੇ ਨਾਲੇ ਸਾਂਝੀ ਕੀਤੀ ਤੇ ਹੋਰ ਸੱਜਣਾ ਮਿੱਤਰਾਂ ਦੇ ਵੀ ਮੈਸੇਜ ਆਏ ਕਿ ਏਦਾਂ ਇੱਕ ਸਟੂਡੈਂਟ ਦੀ ਮੌਤ ਹੋ ਜਾਂਦੀ ਹੈ ਤੇ ਇੱਥੇ ਗੱਲ ਹੋ ਕੀ ਰਹੀ ਹੈ, ਤੇ ਗੱਲ ਇਹੀ ਹੈ ਕਿ ਆਪੋ ਆਪਣੇ ਢੰਗ ਨਾਲ ਕਿਹੜਾ ਕੱਢਣ ਵਾਲੀ ਗੱਲ ਹੈ, ਉਹਦਾ ਤਾਂ ਮਾਹੌਲ ਬਣੇ ਗਿਆ, ਇਹਦੇ ਚ ਤਾਂ ਕੋਈ ਸ਼ੱਕ ਨਹੀਂ। ਹੁਣ ਖਹਿਰਾ ਸਾਹਿਬ ਦੀ ਗੱਲ ਇਹ ਹੈ ਕਿ ਹੋਣਾ ਚਾਹੀਦਾ, ਔਰ ਇਹ ਇੱਕ ਮਾਮਲੇ ਨਾਲ ਕੁਛ ਵੀ ਸੋਲਵ ਦੇ ਹੋਣਾ ਕਿ ਪੂਰੀ ਦੀ ਪੂਰੀ ਵਿਦਿਅਕ ਨੀਤੀ ਨੂੰ ਪਲਟਾ ਦੇਣਾ ਇਜ਼ ਨੋਟ ਗੋਇੰਗ ਟੂ ਬੀ ਈਜ਼ੀ, ਤੁਹਾਡੀ ਸੇਕ ਘਟਦੀ ਜਾ ਰਹੀ ਹੈ। ਹੁਣ ਇੱਕ ਗੱਲ ਇਹਦੇ ਵਿੱਚ ਹੋਰ ਆਈ ਕਿਸੇ ਨਾਲ, ਜਦੋਂ ਮੈਂ ਇਹਨੂੰ ਪੜ੍ਹੀ ਹੈ ਨਾ, ਹੁਣ ਦੇਖੋ ਵੀ ਇਹਨਾਂ ਚ ਕਿਹੜੀ ਗੱਲ ਨਾਲ ਆਪਾਂ ਖੜ ਸਕਾਂਗੇ, ਕਿਹੜੀ ਨਾਲ ਨਹੀਂ ਖੜ ਸਕਦੇ। ਬਰਾਬਰੀ ਦੀਆਂ ਡੈਫੀਨੇਸ਼ਨ ਇਕੱਲੀਆਂ ਭਾਰਤ ਵਿੱਚ ਨਹੀਂ ਪੂਰੀ ਦੁਨੀਆਂ ਦੇ ਵਿੱਚ ਵੀ ਬਦਲ ਰਹੀਆਂ ਨੇ, ਤੇ ਬਰਾਬਰੀ ਦਾ ਕੀ ਹੈ। ਇੱਕ ਜਗ੍ਹਾ ਇਹ ਵੀ ਮਾਮਲਾ ਆਇਆ ਕਿ ਪ੍ਰੋਫੈਸਰ ਦੀ ਹੈਲਪ ਵਿੱਚ ਆਉਣ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਨੇ 24 ਘੰਟੇ ਕੁੜੀਆਂ ਲਈ ਹੋਸਟਲ ਖੁੱਲੇ ਰਹਿਣ ਦੀ ਵੀ ਮੰਗ ਕੀਤੀ ਸੀ, ਕਿਉਂਕਿ ਮੁੰਡਿਆਂ ਦੇ ਹੋਸਟਲ ਚ ਮੈਂ ਵੀ ਪੰਜਾਬੀ ਯੂਨੀਵਰਸਿਟੀ ਚ ਪੜ੍ਹਿਆ, ਕੋਈ ਟਾਈਮ ਲਿਮਿਟ ਨਹੀਂ ਸੀ, ਉਹ ਮੁੰਡੇ ਜ਼ਿਆਦਾ ਦੇਰ ਤੱਕ ਲਾਇਬ੍ਰੇਰੀਆਂ ਚ ਰਹਿ ਕੇ ਪੜ੍ਹ ਲੈਂਦੇ ਨੇ। ਹੁਣ ਗੱਲ ਆ ਗਈ ਕਿ ਕੁੜੀਆਂ, ਹੁਣ ਸਾਰਾ ਜੇ ਕਰੈਕਟਰ ਦੀ ਗੱਲ ਆਉਂਦੀ ਹੈ ਤੇ ਉਹੀ ਕੱਲ ਵਾਲੀ ਆ ਗਈ, ਓਨਰ ਜਿਹੜਾ ਹੈ, ਇੱਜ਼ਤ ਜਿਹੜੀ ਸੈਕਸ ਦਾ ਟੈਬੂ ਆ ਜਾਂ ਜੁੜੀ ਹੈ ਉਹ ਕੁੜੀਆਂ ਨਾਲ ਆ। ਹੁਣ ਜੇ ਕੁੜੀਆਂ ਦੀ ਇਸ ਮਾਮਲੇ ਚ ਆਪਾਂ ਕਹਿੰਦੇ ਹਾਂ ਕਿ ਉਹ ਕਿਵੇਂ ਪੜ੍ਹ ਸਕਦੀ, ਫਿਰ ਕੁੜੀਆਂ ਤੋਂ ਬਰਾਬਰ ਦੀ ਆਸ ਹੈ ਜਾਂ ਮੁੰਡਿਆਂ ਨੂੰ ਵੱਧ ਲਾਇਬ੍ਰੇਰੀ ਐਕਸੈਸ ਹੈ ਜਾਂ ਰਿਸੋਰਸਿਸ ਹੈ, ਜਾਂ ਕੀ ਉਹਨਾਂ ਨੂੰ ਉਹੀ ਉਸੇ ਪੱਧਰ ਦੀ ਲਾਇਬ੍ਰੇਰੀ ਤੇ ਸਾਰੇ ਰਿਸੋਰਸਿਸ ਉਹ ਹੋਸਟਲ ਵਿੱਚ ਮੁਹੱਈਆ ਕਰਵਾਉਣ ਦੀ ਗੱਲ ਆ, ਉੱਥੇ ਤੱਕ ਕੋਈ ਜਾਂਦਾ ਨਹੀਂ, ਆਖਿਰ ਕੀਤਾ ਕੀ ਜਾਵੇ। ਹੁਣ ਯੂਨੀਵਰਸਿਟੀਆਂ ਜਦੋਂ ਵੈਸੇ ਇਹ ਕਹਿੰਦਾ ਵੀ ਜੇ ਕੁੜੀਆਂ ਨੂੰ ਇੰਨੀ ਗੱਲ ਲੱਗਦੀ ਆ ਕਿ ਕੁੜੀਆਂ ਨੂੰ 6-7 ਵਜੇ ਤੋਂ ਬਾਅਦ ਜੇ ਕੱਢਦੇ ਆ ਤਾਂ ਮਾਂ ਪਿਓ ਨੂੰ ਲੱਗਦਾ ਕਿ ਨਹੀਂ ਇਹ ਤੇ ਸੁਰੱਖਿਅਤ ਕਿਸੇ ਹੋਰ ਮਰਦ ਜਿਹਦਾ ਉਹਦੇ ਤੇ ਹੱਕ ਹੈ, ਉਹਦੇ ਕੋਲ ਸਾਡੀ ਸਾਫ ਸੁਥਰੀ ਉਵੇਂ ਦੀ ਉਵੇਂ ਵਰਜਨ ਕੁੜੀ ਜਾਵੇ, ਚਲੋ ਇਹੀ ਲਾ ਲੈਂਦੇ ਹਾਂ ਆਪਾਂ ਕਿ ਇਹਨਾਂ ਵਿਸ਼ਿਆਂ ਨੂੰ ਆਪਾਂ ਡਿਸਕਸ ਕਿਵੇਂ ਕਰੀਏ। ਤਾਂ ਫਿਰ ਲੜਕੀਆਂ ਦਾ ਤੇ ਸਿਰਫ ਕਲਾਸਾਂ ਕਾਮਨ ਹੋ ਸਕਦੀਆਂ ਨੇ ਜਾਂ ਬਾਕੀ ਲਾਇਬ੍ਰੇਰੀ ਰਿਸੋਰਸ, ਜੇ ਉਹ ਕਹਿੰਦੀਆਂ ਕਿ ਜੇ ਮੁੰਡੇ ਰਾਤ ਨੂੰ ਪੜ੍ਹ ਕੇ ਜੀ ਉਹ ਵੱਧ ਪੜ੍ਹ ਸਕਦੇ, ਉਹਨਾਂ ਕੋਲ ਵੱਧ ਐਕਸੈਸ ਆ ਤੇ ਅਸੀਂ ਪਿੱਛੇ ਰਹਿ ਜਾਂਗੇ, ਜਾਂ ਤਾਂ ਉਹਨਾਂ ਨੂੰ ਨੰਬਰਾਂ ਚ ਰਿਆਇਤ ਦੇ ਦਿੰਦੇ ਹਾਂ ਆਪਾਂ, ਜਾਂ ਨਹੀਂ ਜਾਂ ਯੂਨੀਵਰਸਿਟੀਆਂ ਦੇ ਅੰਦਰ ਉਹ ਰਿਸੋਰਸ ਜ਼ਿਆਦਾ ਦੇਈਏ ਕਿ ਹੋਸਟਲਾਂ ਦੇ ਵਿੱਚ ਕੁੜੀਆਂ ਦੇ ਕੱਢ ਹੋਵੇ ਉੱਥੇ ਲਾਇਬ੍ਰੇਰੀ ਬਣੇ। ਪਰ ਜਦੋਂ ਯੂਨੀਵਰਸਿਟੀਆਂ ਕੁੜੀਆਂ ਨੂੰ ਹੋਸਟਲ ਨਹੀਂ ਦਿੰਦੀਆਂ ਤੇ ਉਹਨਾਂ ਨੂੰ ਬਾਹਰ ਪੇਇੰਗ ਗੈਸਟਾਂ ਚ ਰਹਿਣਾ ਪੈਂਦਾ ਤੇ ਉਹ ਪ੍ਰਾਈਵੇਟ ਘਰਾਂ ਦੇ ਵਿੱਚ ਰਹਿੰਦੀਆਂ ਜਾਂ ਉਹ ਘਰ ਲੈ ਕੇ ਰਹਿੰਦੀਆਂ ਨੇ, ਉਦੋਂ ਵੀ ਇਹ ਮਾਮਲੇ ਆ ਜਾਂਦੇ ਨੇ। ਕੋਈ ਸਾਡੇ ਮਾਮਲੇ ਆ ਜਿਹੜੇ ਡਿਸਕਸ ਕਰਨ ਵਾਲੇ ਕਿ ਬਾਹਰ ਜਾਂਦੀਆਂ ਕੁੜੀਆਂ ਦੀ ਗੱਲ ਹੈ, ਕੁੜੀਆਂ ਦਾ ਕਰੈਕਟਰ ਕੀ ਰਹਿ ਜਾਂਦਾ। ਅੱਜ ਅਸੀਂ ਆਪਣੀਆਂ ਕੁੜੀਆਂ ਨੂੰ ਸਕੂਟਰ ਮੋਟਰਸਾਈਕਲ ਕਾਰਾਂ ਦੇ ਕੇ ਸ਼ਹਿਰਾਂ ਚ ਪੜ੍ਹਨ ਜਾਂਦਿਆਂ ਨੂੰ ਬਹੁਤਾ ਫਿਕਰ ਨਹੀਂ ਕਰਦੇ ਜੀ, ਸ਼ਾਮ ਨੂੰ ਘਰ ਆ ਜਾਂਦੀ ਹੈ, ਇਹ ਗੱਲ ਹੈਗੀ ਹੈ। ਪਰ ਤੁਸੀਂ ਇਹ ਵੀ ਯਾਦ ਕਰੋ ਕਿ ਕੁਲਵੰਤ ਸਿੰਘ ਵਿਰਕ ਨੇ ਜਦੋਂ ਸ਼ੇਰਨੀਆਂ ਕਹਾਣੀ ਲਿਖੀ ਸੀ, ਮੈਂ ਤਾਂ ਨੀ ਕਹਿੰਦਾ ਕਿ ਔਰਤਾਂ ਨੂੰ ਜੇ ਲੋਕ ਤੁਸੀਂ ਲੋਕ ਸਹਿਮਤ ਨੇ ਤਾਂ ਜਿੰਦੇ ਲਾ ਦੋ, ਜਿੰਦੇ ਵੀ ਲਾ ਦੇਣੇ ਚਾਹੀਦੇ ਨੇ, ਪਰ ਹੋਵੇ ਕੀ, ਸ਼ੇਰਨੀਆਂ ਕਹਾਣੀ ਲਿਖੀ ਹੈ ਜਦੋਂ, ਉਦੋਂ ਜਲੰਧਰ ਦੇ ਵਿੱਚ ਉਹ ਕਹਾਣੀ ਦਾ ਉਹਦੀ ਬੈਕਗਰਾਉਂਡ ਹੈ, ਉਹਦੇ ਚ ਕੁੜੀਆਂ ਦੇ ਕਰੈਕਟਰ ਬਾਰੇ ਗੱਲ ਆਉਂਦੀ ਉਸ ਜ਼ਮਾਨੇ ਚ, ਕਿ ਦੋ ਗੁੱਤਾਂ ਕਰਦੀਆਂ ਤੇ ਸਾਈਕਲ ਚਲਾਉਂਦੀਆਂ ਕੁੜੀਆਂ, ਉਦੋਂ ਉਹ ਚਾਲੂ ਟਾਈਪ ਕੁੜੀਆਂ ਕਹੀਆਂ ਜਾਂਦੀਆਂ ਸੀ। ਮੈਂ ਹੁਣ ਵੀ ਇਹ ਸ਼ਬਦ ਵਰਤ ਰਿਹਾ, ਸੋਚ ਸਮਝ ਕੇ ਕਹਿ ਰਿਹਾ ਕਿ ਸਾਡੀ ਭਾਸ਼ਾ ਇਹੀ ਸੀ ਅੰਦਰੋਂ, ਇਹਦੇ ਨਾਲ ਸਾਨੂੰ ਇਹ ਸ਼ਬਦ ਦੇ ਸਹੀ ਮਾਇਨੇ ਪਤਾ ਲੱਗ ਜਾਂਦੇ ਆ। ਕੋਈ ਅਸਭਿਅਕ ਨਹੀਂ ਹੈ, ਅਸਭਿਅਕ ਤਾਂ ਉਹ ਤਰੀਕਾ ਆ ਸ਼ਬਦ ਦੇ ਬਜਾਏ, ਤਾਂ ਅਸੀਂ ਉਹਨੂੰ ਪੇਚ ਵੀ ਕਹਿ ਸਕਦੇ ਸੀਗੇ, ਸਾਈਕਲ ਵੀ ਕਹਿ ਸਕਦੇ ਆ, ਕੁਛ ਵੀ ਕਹਿ ਸਕਦੇ ਆ, ਸ਼ਬਦ ਦੇ ਵਿੱਚ ਕੁਛ ਵੀ ਪਿਆ, ਉਹਦੇ ਅਰਥਾਂ ਦਾ ਕੀ ਮਾਇਨਾ। ਅਸੀਂ ਬਹੁਤ ਸ਼ਬਦਾਂ ਨੂੰ ਡਿਕਸ਼ਨਰੀਆਂ 'ਚ ਵਰਤਣ ਦੇ ਕਾਬਲ ਨਹੀਂ ਰਹੇ। ਇੱਕ ਤਾਂ ਇਹ ਵੀ ਹਕੀਕਤ ਹੈ ਕਿ ਕਿੱਥੋਂ ਕਿੱਥੋਂ ਚੱਲਦੀ ਗੱਲ ਕਿੱਥੇ ਕਿੱਥੇ ਤੱਕ ਆਈ ਹੈ, ਤੇ ਕਦੋਂ ਕਦੋਂ ਉਹਦੇ ਤੇ ਜੇ ਰੋੜੇ ਅਟਕਾਏ ਸੀ ਤੇ ਕਿਹਨੇ ਕਿਹਨੇ ਅਟਕਾਏ ਆ। ਅੱਜ ਮਾਡਰਨਿਟੀ ਕੀ ਹੈ, ਇਕੁਐਲਿਟੀ ਕੀ ਹੈ, ਐਕੁਟੀ ਕੀ ਹੈ, ਬਰਾਬਰੀ ਤੇ ਸਮਤਾ ਦਾ ਕੀ ਫਰਕ ਹੈ, ਇਹ ਕਹਾਣੀ ਬਹੁਤ ਚੰਗੀ ਡਿਸਕਸ਼ਨ ਮੰਗਦੀ ਹੈ ਤੇ ਖੁੱਲ੍ਹ ਕੇ ਇਹਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ। ਤੇ ਜਦੋਂ ਚਰਚਾ ਕਰਦੇ ਨਾ ਤਾਂ ਅਸੀਂ ਆਪਣਾ ਆਪ ਭੁੱਲ ਜਾਈਏ, ਇੰਨੀ ਕੁ ਸਾਨੂੰ ਮਦਮਸਤ ਹੋ ਕੇ ਇਹਦੇ ਵਿੱਚ ਚਰਚਾ ਕਰਨੀ ਚਾਹੀਦੀ। ਜਿਵੇਂ ਗਾਉਣ ਵਾਲਾ ਭੁੱਲ ਜਾਂਦਾ ਨਾ ਮੈਂ ਕਿੱਥੇ ਬੈਠਾ, ਉਹਦੀ ਨਿਵ ਲੱਗ ਜਾਂਦੀ ਹੈ। ਜਦੋਂ ਅਸੀਂ ਇਹਨਾਂ ਮਾਮਲਿਆਂ ਤੇ ਸਿੱਖਿਆ ਬਾਰੇ ਭਵਿੱਖ ਬਾਰੇ ਚਿੰਤਾ ਕਰਦੇ ਹਾਂ ਤਾਂ ਸਾਨੂੰ ਆਪਣੀ ਜਾਤ ਧਰਮ ਗੋਤ ਇਹ ਭੁੱਲ ਜਾਣੇ ਚਾਹੀਦੇ ਤੇ ਨਰੋਲ ਇੱਕ ਨੁਕਤੇ ਤੇ ਗੱਲ ਟਿਕਣੀ ਚਾਹੀਦੀ ਹੈ ਤਾਂ ਕਿ ਅਸੀਂ ਉਹਦਾ ਨਿਚੋੜ ਕੱਢ ਸਕਾਂਗੇ। ਜਿਵੇਂ ਮਹਾਭਾਰਤ ਚ ਕਹਿੰਦੇ ਦਰੋਣਾਚਾਰਿਆ ਨੇ ਜਦੋਂ ਪੁੱਛ ਲਿਆ, ਹਾਲਾਂਕਿ ਮੈਂ ਉਹਨਾਂ ਨੂੰ ਆਪਣੇ ਹਿਸਾਬ ਨਾਲ ਬਹੁਤ ਆਈਡੀਆ ਚ ਨਹੀਂ ਲੈਂਦਾ, ਪਰ ਉਹਨੇ ਅਰਜੁਨ ਨੂੰ ਸਿਰਫ ਇਹ ਪੁੱਛਿਆ ਸੀ ਵੀ ਤੀਰ ਕਮਾਨ ਤਾਂ ਤੈਨੂੰ ਫੜਾ ਦੂੰਗਾ, ਸਿਖਾ ਦੂੰਗਾ, ਕਹਿੰਦਾ ਮੈਨੂੰ ਇਹ ਦੱਸ ਤੈਨੂੰ ਦਿਖਦਾ ਕੀ ਹੈ, ਤੇ ਕਹਿੰਦਾ ਚਿੜੀ ਦੀ ਅੱਖ, ਕਹਿੰਦਾ ਹੋਰ ਕੁਛ, ਕਹਿੰਦਾ ਕੁਛ ਨਹੀਂ। ਇਹ ਹੋਣਾ ਜ਼ਰੂਰੀ ਹੈ, ਫੋਕਸਡ ਵਿਊ ਪੁਆਇੰਟ। ਤੇ ਮੇਰੇ ਖਿਆਲ ਚ ਮੇਰਾ ਸਮਾਂ ਸਮਾਪਤੀ ਵੱਲ ਹੈ, ਤੇ ਮੈਂ ਚੈੱਕ ਕਰ ਲਾਂ ਕਿ ਕਾਲਰ ਕੋਈ ਹੋਰ ਨਹੀਂ ਹੈ, ਤੇ ਫਿਰ ਜੀ ਹੁਣ ਹੋਣਗੀਆਂ ਖਬਰਾਂ, ਤੇ ਖਬਰਾਂ ਤੋਂ ਬਾਅਦ ਫਿਰ ਅਸੀਂ ਅੱਗੇ ਮਹਿਮਾਨ ਨਾਲ ਗੱਲ ਕਰਾਂਗੇ, ਡਾਕਟਰ ਦਵਿੰਦਰ ਸ਼ਰਮਾ ਜੀ ਦੇ ਨਾਲ ਸਾਡੀ ਗੱਲਬਾਤ ਹੋਏਗੀ, ਔਰਗੈਨਿਕ ਖੇਤੀ ਦਾ ਕੀ ਭਵਿੱਖ ਹੈ ਤੇ G20 ਚ ਕਿਹੋ ਜਿਹੀਆਂ ਡਿਸਕਸ਼ਨ ਹੋਈਆਂ ਨੇ, ਤੇ ਇਹ ਰਹੇਗਾ ਅੱਜ ਦਾ ਵਿਸ਼ਾ ਵਸਤੂ।
770 AM ਤੁਸੀਂ ਸੁਣ ਰਹੇ ਹੋ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ, ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਗੀਆਂ ਖਬਰਾਂ। ਇਸਲਾਮਾਬਾਦ ATC ਨੇ ਨਿਆਂ ਕੰਪਲੈਕਸ ਹਮਲੇ ਦੇ ਕੇਸ ਵਿੱਚ ਪਰਵੇਜ਼ ਇਲਾਹੀ ਨੂੰ ਦਿੱਤੀ ਜ਼ਮਾਨਤ। ਕਿਮ ਨੇ ਰੂਸ ਵਿਚ ਲੜਾਕੂ ਜਹਾਜ਼ਾਂ ਦੀ ਫੈਕਟਰੀ ਦਾ ਕੀਤਾ ਦੌਰਾ। ਅਮਰੀਕਾ ਸਣੇ ਕਈ ਦੇਸ਼ਾਂ ਨੇ ਦਿੱਤੀ ਚੇਤਾਵਨੀ। ਲੀਬੀਆ ਦੇ ਵਿਚ ਫਸੇ ਪੰਜਾਬ ਤੇ ਹਰਿਆਣਾ ਦੇ 4 ਵਿਅਕਤੀਆਂ ਨੂੰ ਦੂਤਘਰ ਨੇ ਸੁਰੱਖਿਅਤ ਭੇਜਿਆ ਵਾਪਸ। ਹੜ੍ਹ ਕਾਰਨ ਮ੍ਰਿਤਕਾਂ ਦੀ ਗਿਣਤੀ ਵੱਧ ਦਿੱਤੀ। ਲੀਬੀਆ ਵਾਸੀਆਂ ਨੇ ਕੀਤੀ ਜਾਂਚ ਦੀ ਮੰਗ। ਜ਼ੇਲੈਂਸਕੀ ਦੇ ਸਲਾਹਕਾਰ ਨੇ ਕਿਹਾ ਭਾਰਤ ਚੀਨੀ ਕਮਜ਼ੋਰ ਬੁੱਧੀ ਵਾਲੇ ਉਹ ਯੁੱਧ ਤੇ ਆਪਣਾ ਸਟੈਂਡ ਨਹੀਂ ਤੈਅ ਕਰ ਸਕੇ। ਹੁਣ ਖਬਰਾਂ ਵਿਸਥਾਰ ਨਾਲ। ਇਸਲਾਮਾਬਾਦ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਸ਼ੁੱਕਰਵਾਰ ਨੂੰ PTI ਪ੍ਰਧਾਨ ਪਰਵੇਜ਼ ਇਲਾਹੀ ਨੂੰ ਮਾਰਚ ਵਿਚ ਫੈਡਰਲ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਦੰਗਿਆਂ ਨਾਲ ਸਬੰਧਤ ਇਕ ਮਾਮਲੇ ਦੇ ਵਿਚ ਜ਼ਮਾਨਤ ਦੇ ਦਿੱਤੀ ਹੈ। 18 ਮਾਰਚ ਨੂੰ ਤੋਸ਼ਾਖਾਨਾ ਕੇਸ ਦੀ ਸੁਣਵਾਈ ਦੇ ਦੌਰਾਨ ਪਾਰਟੀ ਦੇ ਚੇਅਰਮੈਨ ਇਮਰਾਨ ਖਾਨ ਦੀ FJC ਵਿਖੇ ਪੇਸ਼ੀ ਦੌਰਾਨ ਪੁਲਿਸ ਅਤੇ PTI ਵਰਕਰਾਂ ਦੇ ਵਿਚਕਾਰ ਝੜਪਾਂ ਹੋਈਆਂ। ਇਲਾਹੀ ਉਨ੍ਹਾਂ ਕਈ PTI ਨੇਤਾਵਾਂ ਤੇ ਵਰਕਰਾਂ ਦੇ ਵਿਚ ਸ਼ਾਮਲ ਨੇ ਜਿਨ੍ਹਾਂ ਨੂੰ 9 ਮਈ ਨੂੰ ਇਮਰਾਨ ਦੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਵਿਚ ਹੋਏ ਹਿੰਸਕ ਦੰਗਿਆਂ ਤੋਂ ਬਾਅਦ PTI ਲੀਡਰਸ਼ਿਪ ਤੇ ਰਾਸ਼ਟਰੀ ਕਾਰਵਾਈ ਦੇ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਫੌਜ ਦੇ ਮੀਡੀਆ ਮਾਮਲਿਆਂ ਦੇ ਵਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਵੈਟਾ ਦੇ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਹੋਈ ਗੋਲੀਬਾਰੀ ਵਿਚ 3 ਅੱਤਵਾਦੀ ਮਾਰੇ ਗਏ ਨੇ, ਜਦਕਿ ਪਾਕਿਸਤਾਨੀ ਫੌਜ ਦਾ 1 ਜਵਾਨ ਸ਼ਹੀਦ ਹੋ ਗਿਆ। ਵੀਰਵਾਰ ਸ਼ਾਮ ਨੂੰ ਵਲੀ ਤੰਗੀ ਨੇੜੇ ਸੁਰੱਖਿਆ ਬਲਾਂ ਦੀ ਚੌਂਕੀ ਤੇ ਹਮਲਾ ਕੀਤਾ ਗਿਆ। ਬਿਆਨ ਵਿਚ ਦਸਿਆ ਗਿਆ ਕਿ ਫਾਇਰ ਐਕਸਚੇਂਜ ਦੌਰਾਨ 3 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਕਿ ਸੂਬੇਦਾਰ ਕੇਸਰ ਰਹੀਮ ਨੇ ਡਿਊਟੀ ਦੀ ਲਾਈਨ ਵਿਚ ਬਹਾਦਰੀ ਨਾਲ ਲੜਦਿਆਂ ਹੋਇਆ ਸ਼ਹਾਦਤ ਨੂੰ ਗਲੇ ਲਗਾਇਆ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸੁਰੱਖਿਆ ਬਲ ਦੇਸ਼ ਵਿਚ ਸ਼ਾਂਤੀ ਤੇ ਖੁਸ਼ਹਾਲੀ ਦੇ ਦੁਸ਼ਮਣਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦੇ ਰਹਿਣਗੇ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਆਪਣੇ ਲੰਬੇ ਦੌਰੇ ਦੇ ਦੌਰਾਨ ਰੂਸ ਦੇ ਦੂਰ ਪੂਰਵੀ ਸ਼ਹਿਰ ਵਿਚ ਸਥਿਤ ਆਧੁਨਿਕ ਜਹਾਜ਼ ਲੜਾਕੂ ਜਹਾਜ਼ ਬਣਾਉਣ ਵਾਲੀ ਫੈਕਟਰੀ ਦਾ ਦੌਰਾ ਕੀਤਾ। ਕਿਮ ਦੇ ਰੂਸ ਦੌਰੇ ਤੋਂ ਚਿੰਤਿਤ ਅਮਰੀਕਾ ਅਤੇ ਹੋਰ ਦੇਸ਼ਾਂ ਨੇ ਰੂਸ ਅਤੇ ਉੱਤਰ ਕੋਰੀਆ ਨੂੰ ਹਥਿਆਰਾਂ ਦਾ ਤਬਾਦਲਾ ਸਮਝੌਤਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਕਿਮ ਨੇ ਹਥਿਆਰਾਂ ਤੇ ਤਕਨਾਲੋਜੀ ਨਾਲ ਸੰਬੰਧਿਤ ਕਈ ਸਾਈਟਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ। ਇਨ੍ਹਾਂ ਕਾਰਨ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਕਿ ਕਿਮ ਰੂਸ ਨੂੰ ਆਧੁਨਿਕ ਹਥਿਆਰਾਂ ਦੇ ਤਕਨਾਲੋਜੀ ਦੇ ਬਦਲੇ ਗੋਲਾ ਬਾਰੂਦ ਸਪਲਾਈ ਕਰੇਗਾ, ਜਿਸ ਦੀ ਵਰਤੋਂ ਉਹ ਯੂਕਰੇਨ ਦੀ ਜੰਗ ਵਿਚ ਕਰ ਸਕਦੈ। ਪੱਛਮੀ ਦੇਸ਼ਾਂ ਦੇ ਰੂਸ ਅਤੇ ਉੱਤਰ ਕੋਰੀਆ ਤੇ ਕਈ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਤੇ ਉਨ੍ਹਾਂ ਨੂੰ ਅਲੱਗ ਥਲੱਗ ਕਰ ਦਿੱਤਾ ਗਿਆ ਜਿਹੇ ਦੇ ਵਿਚ ਦੋਵੇਂ ਦੇਸ਼ ਆਪਣੇ ਸੰਬੰਧਾਂ ਨੂੰ ਹੋਰ ਗੂੜਾ ਕਰ ਸਕਣਗੇ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰ ਆਈ ਏ ਨਵੋਸਕੀ ਨੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਕੀਮ ਦੀ ਬਖਤਰਬੰਦ ਟ੍ਰੇਨ ਸ਼ਹਿਰ ਦੇ ਇਕ ਸਟੇਸ਼ਨ ਤੇ ਰੁਕਦੀ ਦਿਖਾਈ ਦੇ ਰਹੀ ਹੈ ਅਤੇ ਕੁਝ ਹੀ ਦੇਰ ਬਾਅਦ ਕਿਮ ਦਾ ਕਾਫਲਾ ਸਟੇਸ਼ਨ ਤੋਂ ਬਾਹਰ ਆਇਆ। ਨਿਊਜ਼ ਏਜੰਸੀ ਨੇ ਦਸਿਆ ਕਿ ਕਿਮ ਅਤੇ ਸਥਾਨਕ ਰੂਸ ਅਧਿਕਾਰੀਆਂ ਨੇ SU-35 ਤੇ SU-57 ਲੜਾਕੂ ਜਹਾਜ਼ ਬਣਾਉਣ ਵਾਲੇ ਪਲਾਂਟਾਂ ਦਾ ਦੌਰਾ ਕੀਤਾ। ਪੁਤਿਨ ਨੇ ਕਿਮ ਦੇ ਨਾਲ ਸਿਖਰ ਵਾਰਤਾ ਤੋਂ ਬਾਅਦ ਰੂਸੀ ਮੀਡੀਆ ਨੂੰ ਦਸਿਆ ਕਿ ਉੱਤਰੀ ਕੋਰੀਆ ਨੇਤਾ ਰੂਸ ਦੇ ਪੈਸੀਫਿਕ ਫਲੀਟ ਇਕ ਯੂਨੀਵਰਸਿਟੀ ਅਤੇ ਹੋਰ ਸਾਈਟਾਂ ਦਾ ਦੌਰਾ ਕਰਨ ਦੇ ਲਈ ਵਲਾਦੀਵੋਸਤੋਕ ਦੇ ਨੇੜੇ ਜਾਣਗੇ। ਲੀਬੀਆ ਵਿਚ ਫਸੇ ਚਾਰ ਭਾਰਤੀਆਂ ਨੂੰ ਤ੍ਰਿਪੋਲੀ ਸਥਿਤ ਭਾਰਤੀ ਦੂਤਘਰ ਨੇ ਸੁਰੱਖਿਅਤ ਬਾਹਰ ਕੱਢ ਲਿਆ। ਪੰਜਾਬ ਹਰਿਆਣਾ ਤੇ ਚਾਰ ਭਾਰਤੀਆਂ ਨੂੰ ਵੀਰਵਾਰ ਨੂੰ ਦੂਤਘਰ ਦੀ ਸਥਾਨਕ ਪ੍ਰਤੀਨਿਧੀ ਤਬੱਸਮ ਮਨਸੂਰ ਵੱਲੋਂ ਬੇਨਿਨਾ ਹਵਾਈ ਅੱਡੇ ਤੋਂ ਵਿਦਾ ਕੀਤਾ ਗਿਆ। ਟਿਊਨੀਸ਼ੀਆ ਅਤੇ ਲੀਬੀਆ ਦੇ ਵਿਚ ਭਾਰਤੀ ਦੂਤਘਰ ਨੇ ਵੀਰਵਾਰ ਨੂੰ ਟਵਿੱਟਰ ਤੇ ਲਿਖਿਆ ਕਿ ਪੰਜਾਬ ਅਤੇ ਹਰਿਆਣਾ ਦੇ ਵਿਚ ਫਸੇ ਚਾਰ ਭਾਰਤੀਆਂ ਨੂੰ ਦੂਤਘਰ ਦੀ ਸਥਾਨਕ ਪ੍ਰਤੀਨਿਧੀ ਸ੍ਰੀਮਤੀ ਤਬੱਸਮ ਮਨਸੂਰ ਵੱਲੋਂ 14 ਸਤੰਬਰ ਨੂੰ ਬੇਨਿਨਾ ਹਵਾਈ ਅੱਡੇ ਤੋਂ ਭਾਰਤ ਦੇ ਲਈ ਵਿਦਾ ਕੀਤਾ ਗਿਆ। ਲੀਬੀਆ ਦੇ ਰੈੱਡ ਕ੍ਰਿਸੈਂਟ ਨੇ ਮ੍ਰਿਤਕਾਂ ਦੀ ਗਿਣਤੀ 11,000 ਤੋਂ ਵੱਧ ਦੱਸੀ ਜਦਕਿ ਲਗਭਗ 20,000 ਲੋਕ ਅਜੇ ਵੀ ਲਾਪਤਾ ਨੇ ਜੋ ਕਿ ਇਕ ਅਧਿਕਾਰਤ ਸਰੋਤ ਤੋਂ ਹੁਣ ਤੱਕ ਸਭ ਤੋਂ ਵੱਧ ਅਨੁਮਾਨ ਹੈ। ਇਸ ਵਿਚ ਕਿਹਾ ਗਿਆ ਕਿ ਹੜ੍ਹ ਵਿਚ ਲਗਭਗ 2,000 ਲਾਸ਼ਾਂ ਸਮੁੰਦਰ ਵਿਚ ਵਹਿ ਗਈਆਂ। ਬੰਦਰਗਾਹ ਵਾਲੇ ਸ਼ਹਿਰ ਡੇਰਨਾ ਤੇ ਮੇਅਰ ਅਬਦੁਲ ਮਨਮ ਅਲ ਗੈਂਥੀ ਸਮੇਤ ਅਧਿਕਾਰੀਆਂ ਦਾ ਮੰਨਣਾ ਹੈ ਕਿ 20,000 ਲੋਕਾਂ ਦੇ ਮਾਰੇ ਗਏ ਹੋਣਗੇ। ਘੱਟੋ ਘੱਟ 5,500 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਕਈਆਂ ਨੂੰ ਸਮੂਹਿਕ ਕਬਰਾਂ ਦੇ ਵਿਚ ਦਫਨਾਇਆ ਗਿਆ ਪਰ ਸ਼ਹਿਰ ਵਿਚ ਪੀਣ ਵਾਲੇ ਪਾਣੀ ਤੋਂ ਇਲਾਵਾ ਦਫਨਾਈਆਂ ਲਾਸ਼ਾਂ ਤੋਂ ਬਿਮਾਰੀ ਫੈਲਣ ਤੋਂ ਰੋਕਣ ਵਾਲੀ ਬਾਡੀ ਬੈਗਸ ਦੀ ਲੋੜ ਹੈ। ਡੇਰਨਾ ਵੱਲ ਜਾਣ ਵਾਲੀਆਂ ਬਹੁਤ ਸਾਰੀਆਂ ਸੜਕਾਂ ਹੜ੍ਹ ਕਾਰਨ ਨੁਕਸਾਨੀਆਂ ਗਈਆਂ ਨੇ ਤੇ ਤਬਾਹ ਹੋ ਗਈਆਂ ਜਿਸ ਦੇ ਨਾਲ ਅੰਤਰਰਾਸ਼ਟਰੀ ਬਚਾਅ ਟੀਮਾਂ ਤੇ ਮਾਨਵਤਾਵਾਦੀ ਸਹਾਇਤਾ ਦੇ ਪਹੁੰਚਣ ਵਿਚ ਰੁਕਾਵਟ ਆਈ ਹੈ। ਲੀਬੀਆ ਦੇ ਅਟਾਰਨੀ ਜਨਰਲ ਨੂੰ ਸੀਨੀਅਰ ਸਿਆਸਤਦਾਨਾਂ ਦੇ ਵੱਲੋਂ ਵਿਨਾਸ਼ਕਾਰੀ ਹੜ੍ਹ ਦੀ ਤੁਰੰਤ ਜ਼ਰੂਰੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਜਿਸ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ। ਜਿਸ ਵਿਚ ਸਥਾਨਕ ਅਧਿਕਾਰੀਆਂ ਤੇ ਤੂਫਾਨ ਡੇਨੀਅਲ ਦੀ ਰਾਤ ਨੂੰ ਕਰਫਿਊ ਲਗਾਉਣ ਦਾ ਦੋਸ਼ ਵੀ ਸ਼ਾਮਲ ਹੈ। ਲੀਬੀਆ ਦੇ ਰੈੱਡ ਕ੍ਰਿਸੈਂਟ ਨੇ ਮ੍ਰਿਤਕਾਂ ਦੀ ਗਿਣਤੀ 11,000 ਤੋਂ ਵੱਧ ਦੱਸੀ ਹੈ ਜਦਕਿ ਲਗਭਗ 20,000 ਲੋਕ ਅਜੇ ਵੀ ਲਾਪਤਾ ਨੇ ਜੋ ਕਿ ਅਧਿਕਾਰਤ ਸਰੋਤ ਤੋਂ ਹੁਣ ਤੱਕ ਸਭ ਤੋਂ ਵੱਧ ਅਨੁਮਾਨ ਹੈ। ਇਸ ਵਿਚ ਕਿਹਾ ਗਿਆ ਕਿ ਹੜ੍ਹ ਵਿਚ ਲਗਭਗ 2,000 ਲਾਸ਼ਾਂ ਸਮੁੰਦਰ ਵਿਚ ਵਹਿ ਗਈਆਂ ਨੇ। ਬੰਦਰਗਾਹ ਵਾਲੇ ਸ਼ਹਿਰ ਡੇਰਨਾ ਦੇ ਮੇਅਰ ਅਬਦੁਲ ਲਤਮ ਅਲ ਗੈਂਥੀ ਸਮੇਤ ਅਧਿਕਾਰੀਆਂ ਦਾ ਮੰਨਣਾ ਹੈ ਕਿ 20,000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਲਾਹਕਾਰ ਮਿਖਾਇਲ ਪੌਡਲਿਕ ਨੇ ਬੁੱਧਵਾਰ ਨੂੰ ਭਾਰਤ ਅਤੇ ਚੀਨ ਦੇ ਲੋਕਾਂ ਦੀਆਂ ਬੌਧਿਕ ਸਮਰੱਥਾ ਤੇ ਸਵਾਲ ਖੜੇ ਕੀਤੇ। ਪੌਡਲਿਕ ਦਾ ਬਿਆਨ ਰੂਸੀ ਮੀਡੀਆ ਦਾ ਸਪੂਟਨਿਕ ਦੁਆਰਾ ਇਕ ਲੇਖ ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਸ ਅਨੁਸਾਰ ਜ਼ੇਲੈਂਸਕੀ ਦੇ ਸਲਾਹਕਾਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਲੋਕਾਂ ਦੀ ਬੌਧਿਕ ਸਮਰੱਥਾ ਘੱਟ ਹੈ। ਉਹ ਇਹ ਸਮਝਣ ਦੇ ਯੋਗ ਨਹੀਂ ਹਨ ਕਿ ਉਨ੍ਹਾਂ ਦੇ ਐਕਸ਼ਨ ਦੇ ਨਤੀਜੇ ਕੀ ਹੋਣਗੇ। ਪੌਡਲਿਕ ਨੇ ਅੱਗੇ ਕਿਹਾ ਕਿ ਇਹ ਦੇਸ਼ ਵਿਗਿਆਨ ਵਿਚ ਨਿਵੇਸ਼ ਕਰਦੇ ਹਨ। ਭਾਰਤ ਚੰਦਰਯਾਨ 3 ਮਿਸ਼ਨ ਨਾਲ ਚੰਦਰਮਾ ਤੇ ਪਹੁੰਚਿਆ ਜੋ ਹੁਣ ਚੰਦਰਮਾ ਦੀ ਸੱਤਾ ਤੇ ਟ੍ਰੈਕਿੰਗ ਕਰ ਰਿਹਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਦੇਸ਼ ਇਹ ਸਮਝਣ ਦੇ ਯੋਗ ਹਨ ਕਿ ਆਧੁਨਿਕ ਸੰਸਾਰ ਕੀ ਹੈ। ਭਾਰਤ ਅਤੇ ਚੀਨ ਇਹ ਤੈਅ ਨਹੀਂ ਕਰ ਸਕਦੇ ਹਨ ਕਿ ਯੂਕਰੇਨ ਤੇ ਰੂਸ ਦੇ ਹਮਲੇ ਨੂੰ ਲੈ ਕੇ ਉਨ੍ਹਾਂ ਦਾ ਕੀ ਸਟੈਂਡ ਹੈ। ਚੀਨ ਨੇ ਅਫਗਾਨਿਸਤਾਨ ਦੇ ਵਿਚ ਆਪਣਾ ਫੁੱਲ ਟਾਈਮ ਰਾਜਦੂਤ ਨਿਯੁਕਤ ਕੀਤਾ। ਇਸ ਦੇ ਨਾਲ ਹੀ ਚੀਨ ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ। ਦਰਅਸਲ 2021 ਦੇ ਵਿਚ ਅਫਗਾਨਿਸਤਾਨ ਚ ਸੱਤਾ ਸੰਭਾਲਣ ਤੋਂ ਬਾਅਦ ਤਾਲਿਬਾਨ ਅੰਤਰਰਾਸ਼ਟਰੀ ਮਾਨਤਾ ਦੀ ਮੰਗ ਕਰ ਰਿਹਾ। ਹਾਲਾਂਕਿ ਅਜੇ ਤੱਕ ਕਿਸੇ ਵੀ ਦੇਸ਼ ਨੇ ਅਜਿਹਾ ਨਹੀਂ ਕੀਤਾ। ਚੀਨ ਕਾਬੁਲ ਦੇ ਵਿਚ ਆਪਣਾ ਫੁੱਲ ਟਾਈਮ ਰਾਜਦੂਤ ਨਿਯੁਕਤ ਕਰਕੇ ਇਸ ਦਿਸ਼ਾ ਵਿਚ ਅੱਗੇ ਵੱਧ ਰਿਹਾ। ਤਾਲਿਬਾਨ ਪ੍ਰਸ਼ਾਸਨ ਦੇ ਉਪ ਬੁਲਾਰੇ ਬਿਲਾਲ ਕਰੀਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਕਿ ਇਕ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਤੇ ਅਫਗਾਨਿਸਤਾਨ ਦੇ ਵਿਚ ਨਵੇਂ ਚੀਨੀ ਰਾਜਦੂਤ ਜਾਓ ਜਿੰਗ ਦਰਮਿਆਨ ਮੁਲਾਕਾਤ ਹੋਈ ਜਿੱਥੇ ਦੋਵਾਂ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ। ਇਸ ਦੌਰਾਨ ਚੀਨੀ ਰਾਜਦੂਤ ਨੇ ਅਫਗਾਨਿਸਤਾਨ ਚ ਆਪਣੇ ਨਵੇਂ ਮਿਸ਼ਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਚ ਕਿਹਾ ਕਿ ਅਫਗਾਨਿਸਤਾਨ ਦੇ ਵਿਚ ਚੀਨ ਦੇ ਰਾਜਦੂਤ ਦਾ ਆਮ ਰੋਟੇਸ਼ਨ ਅਤੇ ਇਸ ਦਾ ਉਦੇਸ਼ ਚੀਨ ਅਤੇ ਅਫਗਾਨਿਸਤਾਨ ਦੇ ਦਰਮਿਆਨ ਗੱਲਬਾਤ ਅਤੇ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਭਾਰਤ ਵਿਚ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਨੇ ਐਲਾਨ ਕੀਤਾ ਕਿ ਉਹ ਵੱਖ ਵੱਖ ਟੀਵੀ ਚੈਨਲਾਂ ਦੇ 14 ਐਂਕਰਾਂ ਦੇ ਸ਼ੋਜ਼ ਦਾ ਬਾਈਕਾਟ ਕਰੇਗਾ। ਭਾਜਪਾ ਨੇ ਇਸ ਫੈਸਲੇ ਦੀ ਐਮਰਜੈਂਸੀ ਨਾਲ ਤੁਲਨਾ ਕੀਤੀ ਹੈ। ਇੰਡੀਆ ਦੀ ਮੀਡੀਆ ਕਮੇਟੀ ਨੇ 14 ਪੱਤਰਕਾਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਬਹਿਸ ਵਾਲੇ ਪ੍ਰੋਗਰਾਮਾਂ ਵਿਚ ਨਾ ਭੇਜਣ ਦੀ ਗੱਲ ਕਹੀ ਹੈ। ਕਾਂਗਰਸ ਤਰਜਮਾਨ ਪਵਨ ਖੇੜਾ ਨੇ ਇਸ ਐਕਸ਼ਨ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕੁਝ ਚੈਨਲਾਂ ਨੇ ਪਿਛਲੇ 9 ਸਾਲਾਂ ਤੋਂ ਨਫ਼ਰਤ ਦਾ ਬਾਜ਼ਾਰ ਫੈਲਾਇਆ ਹੋਇਐ। ਇੰਡੀਆ ਦੇ ਵਿਚ ਸ਼ਾਮਲ ਪਾਰਟੀਆਂ ਨੇ ਨਫ਼ਰਤ ਨਾਲ ਭਰੇ ਬਿਰਤਾਂਤ ਨੂੰ ਜਾਇਜ਼ ਨਾ ਠਹਿਰਾਉਣ ਦਾ ਫੈਸਲਾ ਲਿਆ ਜੋ ਸਮਾਜ ਨੂੰ ਖੋਰਾ ਲਾ ਰਿਹੈ। ਖੇੜਾ ਨੇ ਕਿਹਾ ਕਿ ਇਹ ਫੈਸਲਾ ਲੈਣ ਪਿੱਛੇ ਇਹੋ ਆਧਾਰ ਹੈ ਕਿ ਕਿਉਂਕਿ ਸਮਾਜ ਵਿਚ ਨਫ਼ਰਤ ਫੈਲਾਉਣ ਦੀ ਕੋਈ ਵੀ ਕਾਰਵਾਈ ਦੇ ਵਿਚ ਧਿਰ ਨਹੀਂ ਬਣਨਾ ਚਾਹੁੰਦੇ। ਖੇੜਾ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਐਂਕਰ ਨਾਲ